श्री गुरु ग्रंथ साहिब महाराज जी की पावन पवित्र हजूरी अंदर सुभाईमान हो बैठे गुरमुख प्यारे सत्संगी जनों हजूर दे अमृत बचन आशा की वारदा आप जी ने कीर्तन सरवण किया है। धन गुरु ग्रंथ साहिब सच्चे पातशाह जी ने अब जो इस स्थान पे पावन पवित्र हुक्म की बख्शिश की थी, ते अमृत बचन सहज कृपालु धन गुरु अर्जुन देव जी के दे उच्चारण किए हुए गुरु ग्रंथ साहिब महाराज जी के अंक 741 राग सुई विच एक पवित्र बचन दर्ज है। आओ इस अमृत बचन की विचार आरंभ करने तो पहला हजूर के चरणों में आप रल मिल जोदड़ी करिए। हे सतगुरु कृपालु जी, आप कृपा करके साडे अंदर नूं एकाग्रता दी पूर्ण तौर ते टिकाओ की दात बख्शो ताँ जो हजूर दे अमृत बचना दी विचार प्रेम भावना अदब के नाल आपां कर सकिए। बख्शो आशीष और उच्चारण करो जी सतनाम श्री वाहे गुरु जी, करो कृपालता फिर उच्चारण करो जी सतनाम श्री वाहे गुरु जी। सतगुरु गुरु पंचम पातशाह जी महाराज अज के इस पावन पवित्र अमृत बचन अंदर कृपा करते ने आरंभ कर दिया कि अपने सतगुरु जी तो मैं सदा कुर्बान जाना वा उस सतगुरु जी की बरकत रहमत का सदका अथे पैर परिपूर्ण परमेश्वर के गुण गायन कर रहे हैं। सतगुरु गुरु ग्रंथ साहिब जी के पवित्र गुरमत सिद्धांत ने तकरीबन हर एक अंक गुरु ग्रंथ साहिब के उत्ते एक गल जिज्ञासु नूं वार वार दृढ़ कराई है कि जे तू परमात्मा की घर तक पहुंचना चाहना है तो पूरे सतगुरु जी के चरणों की टेक से उनके चरणों तो कुर्बान जरूर जाए। जदों असीं गुरु ग्रंथ साहिब के बचन पढ़ने भी पूरे सतगुरु तो आपां कुर्बान बलिहार क्यों जाइए, क्योंकि किसी भी मनुख की कोई शिफ्त करे किसी तो अपने आप को कुर्बान करे तो उस विच कोई ना कोई गुण देख के उसे तो कुर्बान होया जाता है। तो गुरु जी कोल केड़े गुण ने जिन्ना करके जिज्ञासु अपने गुरु तो कुर्बान जाता है। धन गुरु नानक साहिब सच्चे पातशाह जी ने अमृत बाणी विच एक बचन कह जो भी असी आसा की वार प्रारंभ करने हैं ते पहला श्लोक ही गुरु तो कुर्बान जानदा है। ते फिर ए नहीं मैं महीने विच एक बारी गुरु तो कुर्बान जाना, मैं हफ्ते विच एक बारी गुरु तो बलिहार जाना, ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਮੈਂ ਇੱਕ ਦਿਨ ਵਿੱਚ 100 ਵਾਰੀ ਗੁਰੂ ਤੋਂ ਕੁਰਬਾਨ ਜਾਂਦਾ ਤੇ ਮਹਾਰਾਜ ਕਿਉਂ ਕਹਿੰਦੇ ਮੇਰੇ ਗੁਰੂ ਕੋਲ ਇੰਨੀ ਕੁ ਸਮਰੱਥਾ ਹੈ ਕਿ ਇੱਕ ਖਿਣ ਦੇ ਵਿੱਚ ਆਮ ਬੰਦੇ ਤੋਂ ਉਹ ਦੈਵੀ ਗੁਣਾਂ ਨਾਲ ਭਰਪੂਰ ਦੇਵਤਾ ਬਣਾ ਦਿੰਦਾ। ਇਸ ਕਰਕੇ ਗੁਰ ਆਪਣੇ ਉੱਪਰ ਬਲ ਜਾ ਗਿਆ। ਸਾਹਿਬ ਨੇ ਅੰਮ੍ਰਿਤ ਬਚਨ ਕਹਿ ਕੇ ਕਹਿਣ ਲੱਗੇ ਬਲਹਾਰੀ ਗੁਰ ਆਪਣੇ ਦਿਓਹਾਰੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀ ਕਰਤ ਨਾ ਲਾਗੀ। ਵਾਹ! ਇਸ ਕਰਕੇ ਕੁਰਬਾਨ ਜਾਂਦੇ ਹਾਂ ਕਿ ਜਿਸ ਸਤਿਗੁਰੂ ਨੇ ਮਨੁੱਖ ਤੋਂ ਦੈਵੀ ਗੁਣਾਂ ਨਾਲ ਸਾਨੂੰ ਭਰਪੂਰ ਕਰ ਦਿੱਤਾ ਤੇ ਇੰਨੀ ਮਿਹਰ ਕੀਤੀ ਕਿ ਗੁਰੂ ਨੂੰ ਗੁਣ ਬਖਸ਼ ਗਿਆ, ਦੇਰੀ ਵੀ ਕੋਈ ਨਹੀਂ ਲੱਗੀ। ਸਾਹਿਬ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਇਸੇ ਬਚਨ ਅਨੁਸਾਰ ਦਾਤਾਰ ਗੁਰੂ ਅਰਜਨ ਸਾਹਿਬ ਨੇ ਕਿਰਪਾ ਕੀਤੀ ਤੇ ਉੱਥੇ ਉਹਨਾਂ ਨੇ ਸ਼ਬਦ ਵਰਤੇ ਨੇ ਅਸੀਂ ਕਿਉਂ ਕੁਰਬਾਨ ਜਾਣੇ। ਜੇ ਗੁਰੂ ਨਾਨਕ ਸਾਹਿਬ ਕਿਰਪਾ ਤਾਂ ਕਰ ਰਹੇ ਨੇ ਕਿ ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਤੇ ਧੰਨ ਗੁਰੂ ਅਰਜਨ ਸਾਹਿਬ ਜੀ ਕਿਰਪਾ ਕਰਦੇ ਨੇ, ਕਹਿੰਦੇ ਨਾਰਾਇਣ ਨਰਪਤ ਨਮਸਕਾਰ ਹੈ। ਕਿਉਂ ਬਲਿਹਾਰ ਜਾਣੇ ਹੈ ਜੀ? ਕਹਿਣ ਲੱਗੇ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹਿਤਾ। ਇਸ ਕਰਕੇ ਬਲਿਹਾਰ ਜਾਣਾ ਕਿ ਗੁਰੂ ਜੀ ਆਪ ਮੁਕਤ ਨੇ, ਉਹਨਾਂ ਤੇ ਕੋਈ ਬੰਧਨ ਨਹੀਂ ਤੇ ਕਿਰਪਾ ਕਰਦੇ ਨੇ ਮੈਨੂੰ ਵੀ ਉਤਾਰ ਦਿੱਤਾ ਹੈ। ਧੰਨ ਗੁਰੂ ਅਮਰਦਾਸ ਜੀ ਨੂੰ ਪੁੱਛੋ ਤੇ ਉਹ ਕਹਿੰਦੇ ਨੇ ਅਸੀਂ ਵੀ ਆਪਣੇ ਗੁਰੂ ਤੋਂ ਕੁਰਬਾਨ ਜਾਂਦੇ ਹਾਂ। ਕਿਉਂ ਜੀ? ਉਹਨਾਂ ਸ਼ਬਦ ਵਰਤਿਆ, ਕਹਿਣ ਲੱਗੇ ਕਿ ਸਾਚਾ ਨਾਮ ਮੇਰਾ ਆਧਾਰ ਹੋ, ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਅਸੀਂ ਇਸ ਕਰਕੇ ਕੁਰਬਾਨ ਜਾਂਦੇ ਹਾਂ ਕਿ ਗੁਰੂ ਜੀ ਨੇ ਸਾਨੂੰ ਸੱਚਾ ਨਾਮ ਆਧਾਰ ਦਿੱਤਾ, ਸਦਾ ਕੁਰਬਾਨ ਕੀਤਾ ਗੁਰੂ ਵਿੱਚੋਂ ਦਿਸਦੀਆਂ ਇਹ ਵਡਿਆਈਆਂ। ਸਾਹਿਬ ਕਹਿੰਦੇ ਨੇ ਗੁਰੂ ਤੋਂ ਕੁਰਬਾਨ ਜਾਂਦਾ ਇਹ ਨਾਮ ਦੀਆਂ ਵਡਿਆਈਆਂ ਉਹਦੀਆਂ। ਭਾਈ ਗੁਰਦਾਸ ਜੀ ਹੁਰੀ ਉਹਨਾਂ ਨੂੰ ਪੁੱਛੋ ਵੀ ਤੁਸੀਂ ਗੁਰੂ ਤੋਂ ਕਿਉਂ ਕੁਰਬਾਨ ਜਾਂਦੇ ਤੇ ਉਹਨਾਂ ਨੇ ਇੱਕ ਕਿਰਪਾ ਕੀਤੀ। ਫਿਰ ਮੈਂ ਇੱਕੋ ਦੁੱਖ ਤੇ ਅਰਜ਼ ਕਰ ਰਿਹਾ ਵਾਂ ਕਿ ਗੁਰ ਆਪਣੇ ਉੱਪਰ ਬਲ ਜਾਈਏ। ਭਾਈ ਗੁਰਦਾਸ ਹੋਰਾਂ ਦੀ ਵਾਰ ਇੱਕ ਪੌੜੀ ਹੈ, ਉਹਦੇ ਵਿੱਚ ਉਹਨਾਂ ਨੇ ਦੱਸਿਆ ਗੁਰੂ ਜੀ ਦੇ ਚਰਨਾਂ ਤੋਂ ਕਿਉਂ ਕੁਰਬਾਨ ਜਾਈਏ। ਭਾਈ ਗੁਰਦਾਸ ਜੀ ਨੇ ਪਹਿਲਾ ਪਵਿੱਤਰ ਬਚਨ ਕਿਹਾ ਕਿ ਮੇਰੇ ਅਸੀਂ ਤਾਂ ਗੁਰੂ ਜੀ ਤੋਂ ਇਸ ਕਰਕੇ ਕੁਰਬਾਨ ਜਾਂਦੇ ਹਾਂ ਕਿ ਇਸ ਦੁਨੀਆ ਵਿੱਚ ਗੁਣਾਂ ਵਾਲੇ ਨੂੰ ਤਾਂ ਹਰ ਕੋਈ ਝੁੱਕੇ ਸਜਦੇ ਕਰਦਾ ਹੈ, ਗੁਣ ਵਾਲੇ ਦਾ ਹਰ ਥਾਂ ਤੇ ਸਤਿਕਾਰ ਹੈ। ਜਿਹਨੇ ਇੱਕ ਮੇਰਾ ਸਤਿਗੁਰੂ ਐਸਾ ਹੈ ਕਿ ਜਿਹੜਾ ਔਗਣਾਂ ਵਾਲਿਆਂ ਨੂੰ ਗੁਣਾਹਾਂ ਨਾਲ ਭਰਿਆ ਹੋਇਆ ਨੂੰ ਵੀ ਗਲੇ ਨਾਲ ਲਾ ਲੈਂਦਾ। ਮੈਂ ਇਸ ਕਰਕੇ ਗੁਰੂ ਤੋਂ ਕੁਰਬਾਨ ਜਾਣਾ ਦਾਤਾ ਕਿ ਤੁਸੀਂ ਸਾਡੇ ਵਰਗੇ ਔਗਣਾਂ ਨਾਲ ਲਬਰੇਜ਼ ਹੋਇਆ ਨੂੰ ਆਪਣੇ ਗਲੇ ਨਾਲ ਲਾ ਕੇ ਗੁਣਾਂ ਦੀ ਦਾਤ ਦੇ ਦਿੰਦੇ, ਇਸ ਕਰਕੇ ਕੁਰਬਾਨ ਜਾਣ। ਸਾਹਿਬ ਨੇ ਸ਼ਬਦ ਵਰਤੇ ਨੇ, ਭਾਈ ਗੁਰਦਾਸ ਕਹਿੰਦੇ ਨੇ, ਕਹਿਣ ਲੱਗੇ ਸਤਿਗੁਰ ਗੁਣੀ ਨਿਧਾਨ ਹੈ, ਗੁਣ ਕਰ ਬਖਸ਼ੇ ਔਗਣ ਯਾਰੇ, ਗੁਰ ਆਪਣੇ ਉੱਪਰ ਬਲ ਜਾਈਏ। ਭਾਈ ਸਾਹਿਬ ਦੇ ਸ਼ਬਦ ਨੇ, ਸਤਿਗੁਰੂ ਗੁਣਾਂ ਦਾ ਖਜ਼ਾਨਾ ਹੈ, ਗੁਰੂ ਜੀ ਗੁਣਾਂ ਦੇ ਭੰਡਾਰੇ ਨੇ, ਉਹ ਕਿਰਪਾ ਕਰਦੇ ਨੇ, ਗੁਣ ਕਰ ਬਖਸ਼ੇ ਔਗਣ ਯਾਰੇ, ਉਹ ਮਿਹਰ ਕਰਦੇ ਨੇ ਕਿ ਗੁਣ ਦੇ ਦਿੰਦੇ ਨੇ ਤੇ ਔਗਣ ਸਾਰੇ ਬੰਦੇ ਦੇ ਖਤਮ ਕਰ ਦਿੰਦੇ। ਇਸ ਕਰਕੇ ਕੁਰਬਾਨ ਜਾਣੇ, ਸਤਿਗੁਰ ਗੁਣੀ ਨਿਧਾਨ ਹੈ, ਗੁਰੂ ਕਰ ਬਖਸ਼ੇ ਔਗਣ ਯਾਰੇ। ਤੇ ਦੂਜਾ ਕਹਿੰਦੇ ਇਸ ਕਰਕੇ ਗੁਰੂ ਜੀ ਤੋਂ ਕੁਰਬਾਨ ਜਾਣੇ ਆ, ਇਸ ਦੁਨੀਆਂ ਵਿੱਚ ਅਨੇਕਾਂ ਵੈਦ ਹਕੀਮ ਡਾਕਟਰ ਸੰਸਾਰ ਦਾ ਭਲਾ ਤੈ ਕਰਦੇ, ਕੋਈ ਖਾਸ ਦਾ ਡਾਕਟਰ ਹੈ, ਕਿਸੇ ਦੇ ਖਾਸ ਨੂੰ ਕੋਈ ਮੁਸ਼ਕਲ ਹੋਵੇ ਉਹ ਦਿਲ ਦਾ ਇਲਾਜ ਪਿਆ ਕਰਦਾ, ਕੋਈ ਸਰੀਰ ਦੇ ਹੋਰ ਵੱਖ ਵੱਖ ਅੰਗਾਂ ਦੇ ਡਾਕਟਰ ਨੇ, ਉਹ ਮਨੁੱਖ ਦੇ ਤਨ ਦੇ ਜਿਹੜੇ ਰੋਗ ਨੇ ਬਿਮਾਰੀਆਂ ਨੇ ਉਹਨਾਂ ਨੂੰ ਦੂਰ ਕਰਦੇ। ਕਹਿੰਦੇ ਅੱਜ ਤੀਕਰਾ ਕੋਈ ਐਸਾ ਵੈਦ ਨਹੀਂ ਮਿਲਿਆ ਕਿ ਜਿਹੜਾ ਸਾਡੇ ਕਈ ਜਨਮਾਂ ਦੀ ਲੱਗੀ ਹੋਈ ਬਿਮਾਰੀ ਨੂੰ ਖਤਮ ਕਰਦਾ। ਮਹਾਰਾਜ ਉਹ ਬਿਮਾਰੀ ਕਿਹੜੀ? ਕਹਿੰਦੇ ਇਸ ਦੁਨੀਆਂ ਵਿੱਚ ਜਦੋਂ ਤਨ ਨੂੰ ਰੋਗ ਲੱਗਦਾ ਹੈ ਤੇ ਜਿਤਨੀ ਦੇਰ ਤੱਕ ਸਰੀਰ ਕਾਇਮ ਹੈ ਉਨੀ ਦੇਰ ਤੱਕ ਉਸ ਰੋਗ ਨੇ ਰਹਿਣਾ, ਜਿਸ ਦਿਨ ਤਨ ਹੀ ਖਤਮ ਹੋ ਗਿਆ ਪਰ ਉਸ ਰੋਗ ਤੋਂ ਆਪਣੇ ਆਪ ਹੀ ਖਹਿੜਾ ਛੁੱਟ ਗਿਆ। ਕੋਈ ਵੀ असाध तो असाध तन का रोग हो जिदा कोई इलाज नहीं तो सच जानो ओदा इलाज मौत बनती है। जदों बंदे की मौत आ जाए रोग अपने आप ही मर जाता, उस बीमारी का खात्मा हो गया। भाई साहब ने शब्द वरते, कह लगे दुनिया के वैद तन के रोग ठीक कर सकते ने, ना हो मौत जी उस रोग समेट जाती है। जब तन ही ना रहा तो रोग के प्रतिनिध ने एक गल चेते रखी, एक बीमारी ऐसी है जिड़ी तन के खत्म होने नाल भी खत्म नहीं होंगी। महाराज वो बीमारी कैसी? कहने कोई तन के विच रोग हो गए ते कई बार डॉक्टर की करते ने ऑपरेशन करके सर्जरी करके भी जतन करते ने भी ए तन की चीर चवाड़ करके भी रोग नो ठीक किया जाए, जिन्हों आप कहने ऑपरेशन करने। पर गुरु ग्रंथ साहिब कहिंदे एक बीमारी ऐसी है बंदे नू कि जो सिर तो लैके पैरां तक दे तन दे टुकड़े टुकड़े कर दे ते वो बीमारी लभती कोई नहीं, पर है बंदे दे अंदर। महाराज वो रोग केड़ा है? कहन लगे रोग दुनिया के डॉक्टर ठीक नहीं कर सकते, दुनिया के हकीम को रोग नहीं। महाराज वो बीमारी केड़ी? उते हजूर ने बख्शिश की है, कहिंदे मेरे मालिक जी एक होमे का रोग ऐसा है सिर तो लैके पैरा तक बंदे दे टुकड़ा टुकड़ा कर दो, तन का कीमा कीमा कर दो, पता नहीं लगता ये बीमारी केड़ी थां ते है। ये हैरानगी इस गल की है कि दुनिया के रोग तन के दिलसन नाल छड़ जांदे ने, पर होमे का रोग ऐसा बंदे दे मरण तो बाद अगले जन्म फिर नाल चला जाता। वो रोग नू जे दूर कर सकता है तो केवल पूरा गुरु। इस करके गुरु प्रति कुर्बान जाने सिर्फ अर्चना कर रहे हैं। तुक पहली आई कि अपने गुरु तो गुर अपने ऊपर बल जाइए। भाई साहब ने पहला वचन कहा कि अपने गुरु तो कुर्बान जाने वो औगण खत्म कर देने। अपने गुरु जी तो इस करके कुर्बान जाने कि दुनिया के अंदर तन के इलाज करने वाले गए ने, पर मन का इलाज केवल गुरु करते ने। कुछ ऐसा बीमारियां ने जिड़िया तन न लगन तन के खत्म होने मुक जा, पर होमे की वकारा की बीमारी ऐसी है कि जिड़ी मरण तो बाद फिर अगले जन्म विच नाल मन भी जाती है। गुरु पूरा वैद है जिन्हें अंदर के पंजे रोगों कद के साडा इलाज कर दिता। इस करके कुर्बान जाने। भाई साहब ने शब्द वरते ने कि सतगुर गुणी निधान है गुरकर बत्ते अवगण यारे। सतगुर पूरा वैद है पंजे रोग असाध नवारे। अगली सुख सुख सागर गुर दियोग है। कह लगे सुख दे मेल लै दुखियारे। गुरु ता सुख दा समुंदर है, गुरु को सुख दे खजाने ने। कहने जदों कोई बंदा दुखी आंदा है, हां सच जानो जे वाकई सुरत करके शब्द का अभ्यास करे, जितना मर्जी बंदा दुखी होवे किते अपने अंदर नूं टिका के शब्द वाले पासे जोड़े ते सुखा दा समुंदर उहदे दुख नूं खत्म करके अंदर सुख टिका दिंदा। इस करके कुर्बान जांदे आ कि सतगुरु सुखा दा समुंदर है, सुख दे मेल लै दुखियारे। हुण अगली सुख है, कहन लगे सतगुरु पूरा निरवैर है निंदक दोखी बेमुख तारे। गुरु तो इस करके कुर्बान जाने हैं कि सतगुरु अंदर वैर कोई नहीं, सतगुरु निरवैर है। कहने जे गुरु को निंदा करने वाला आ जाए ना तो गुरु अपने निंदक नूं भी तार देंदे। जे कोई गुरु का दोखी आ जाए तो गुरु अपने दोखी नूं भी तार देंदे ने। ते जे कोई कई साल का कई जन्मां का बेमुख हो गए तो जो गुरु के चरणा में आवे। इस करके कुर्बान जाने दाता तू बेमुखा निंदका दोखिया कृपा करके तार देना है। मैं एक दो बेनतियां बाणी विचो अर्ज करनिया चाहना वा कि गुरु निंदका बेमुखा भी तार दे। देखो बिलावल की वार हजूर ने उच्चारण की थी, उस वार की अखीरली पौड़ी पढ़िए भी गुरु निंदका दोखिया बेमुखा क्यों तार दे। बड़े सोहने बचन कहे ने गुरु साहब ने, कहने जदो मीह पैंदा ना चंगी तरह मोहले तार, चंगी तेके बरसात होवे ਤੇ ਉਹ ਬਰਸਾਤ ਕੀ ਕਰਦੀ? ਪਹਿਲਾ ਕੰਮ ਤਾਂ ਕਰਦੀ ਜਿਹੜਾ ਅਸਮਾਨ ਵਿੱਚ ਗਰਦਾ ਉੱਡਦਾ ਨਾ, ਉਸ ਮਿੱਟੀ ਨੂੰ ਪਾਣੀ ਦੀਆਂ ਬੂੰਦਾਂ ਧਰਤੀ ਤੇ ਲਿਆਉਂਦੀਆਂ, ਅਸਮਾਨ ਨੂੰ ਸਾਫ ਕਰਦੀਆਂ। ਪਰਤ ਕੇ ਪਾਣੀ ਇੰਨੇ ਜ਼ੋਰ ਦਾ ਚੱਲਦਾ ਹੈ ਕਿ ਘਰਾਂ ਦੇ ਪ੍ਰਣਾਲੇ ਜਿਹੜੇ ਨੇ ਉਹ ਪਾਣੀ ਨਾਲ ਵਹਿ ਤੁਰਦੇ, ਉਹਨਾਂ ਪ੍ਰਣਾਲਿਆਂ ਦਾ ਪਾਣੀ ਗਲੀਆਂ ਵਿੱਚ ਜਾਂਦਾ, ਗਲੀਆਂ ਦੀਆਂ ਨਾਲੀਆਂ ਚਿੱਕੜ ਨਾਲ ਭਰੀਆਂ ਨੇ, ਮਿੱਟੀ ਨਾਲ ਭਰੀਆਂ ਗਲੀਆਂ ਨੇ। ਉਹ ਸਾਰੇ ਦਾ ਸਾਰਾ ਪਾਣੀ, ਪਹਿਲੀ ਗੱਲ ਤਾਂ ਅਸਮਾਨ ਦੀ ਮਿੱਟੀ ਨੂੰ ਖਰਦੇ ਨੂੰ ਥੱਲੇ ਲਿਆਂਦਾ, ਦੂਜਾ ਫਿਰ ਕੋਠਿਆਂ ਦੇ ਉੱਤੇ ਪਏ ਕੋਈ ਧੂੜ ਉਹ ਪਾਣੀ ਬਣ ਕੇ ਥੱਲੇ ਰੁੜ ਪਈ, ਨਾਲੀਆਂ ਦਾ ਗਲੀਆਂ ਦਾ ਨਹਿਰਾ ਜਿਹੜਾ ਸਾਰਾ ਸੀ ਉਹ ਪਾਣੀ ਰੋੜ ਕੇ ਲੈ ਤੁਰਿਆ। ਤੇ ਜਦੋਂ ਉਹ ਅੱਗੇ ਗਿਆ, ਅੱਗੇ ਨਦੀ ਭਰੀ ਪਈ ਸੀ, ਨਦੀ ਦੇ ਮੈਲੇ ਪਾਣੀ ਵਿੱਚ ਪਿੰਡਾਂ ਦਾ ਪਾਣੀ ਵੀ ਮੈਲਾ ਰਲ ਗਿਆ, ਸ਼ਹਿਰਾਂ ਦਾ ਪਾਣੀ ਰਲਿਆ। ਉਸ ਨਦੀ ਦੇ ਪਾਣੀ ਨੂੰ ਚੁੱਕ ਕੇ ਦਰਿਆ ਵੀ ਸਟਿਆ, ਦਰਿਆ ਮੈਲੇ ਪਾਣੀ ਨਾਲ ਚੱਲਿਆ ਚੱਲਿਆ। ਤੇ ਕਹਿੰਦੇ ਨੇ ਜਦੋਂ ਕੋਈ ਮੈਲਾ ਪਾਣੀ ਕਿਸੇ ਵੱਡੇ ਸਮੁੰਦਰ ਦੀ ਜਾ ਡਿੱਗਾ, ਸਤਿਗੁਰੂ ਨੇ ਤੇ ਸ਼ਬਦ ਵਰਤੇ ਨੇ ਕਿ ਜਿਵੇਂ ਗਲੀਆਂ ਦਾ, ਨਾਲਿਆਂ ਦਾ, ਟੋਡਿਆਂ ਦਾ, ਨਦੀਆਂ ਦਾ ਪਾਣੀ ਗੰਗਾ ਦੇ ਵਿੱਚ ਜਾ ਮਿਲਦਾ, ਤੇ ਜਾਂਦਿਆਂ ਤਾਰ ਗੰਗਾ ਮੈਲੇ ਨੂੰ ਪਵਿੱਤਰ ਕਰਕੇ ਆਪਣਾ ਰੂਪ ਦੇ ਦੇ। ਕਹਿੰਦੇ ਹਕੀਕਤ ਤੇ ਵੀ ਦੁਨੀਆਂ ਦੇ ਲੋਕੋ, ਜਿਤਨਾ ਮਰਜ਼ੀ ਕੋਈ ਨਿੰਦਕ ਹੋਵੇ, ਦੋਖੀ ਹੋਵੇ, ਅੱਤ ਦਾ ਮੈਲਾ ਹੋਵੇ, ਸਤਿਗੁਰੂ ਇੰਨੇ ਪਵਿੱਤਰ ਨੇ ਕਿ ਉਸ ਮੈਲੇ ਬੰਦੇ ਦੇ ਅੰਦਰ ਨੂੰ ਧੋ ਕੇ ਆਪਣਾ ਰੂਪ ਹੀ ਦੇ ਦਿੰਦੇ। ਇਸ ਕਰਕੇ ਕੁਰਬਾਨ ਜਾਂਦੇ ਆ ਗੁਰੂ ਤੋਂ। ਸਾਹਿਬ ਨੇ ਸ਼ਬਦ ਵਰਤੇ ਨੇ ਕੋਈ ਨਿੰਦਕ ਹੋਵੇ ਸਤਿਗੁਰੂ ਕਾ, ਫਿਰ ਸ਼ਰਨ ਗੁਰ ਆਵੇ। ਤੇ ਮੈਂ ਬੇਨਤੀ ਸੁੱਖ ਤੇ ਕਰ ਰਿਹਾ ਕਿ ਗੁਰ ਆਪਣੇ ਉੱਪਰ ਬਲ ਜਾਈਏ। ਤੇ ਭਾਈ ਗੁਰਦਾਸ ਜੀ ਦਾ ਸ਼ਬਦ ਹੈ ਕਿ ਸਤਿਗੁਰ ਗੁਣੀ ਨਿਦਾਨਕ ਹੈ ਗੁਣ ਕਰ ਬਖਸ਼ੇ ਅਵਗਣ ਆਰੇ, ਸਤਿਗੁਰ ਪੂਰਾ ਵੈਦ ਹੈ ਪੰਜੇ ਰੋਗ ਅਸਾਧ ਨਿਵਾਰੇ, ਸੁਖ ਸਾਗਰ ਗੁਰਦੇਵ ਹੈ ਸੁਖ ਦੇ ਮੇਲ ਲੈ ਦੁਖਿਆਰੇ। ਤੇ ਅੱਗੇ ਕਹਿੰਦੇ ਨੇ ਸਤਿਗੁਰ ਪੂਰਾ ਨਿਰਵੈਰ ਹੈ, ਉਹਦੇ ਅੰਦਰ ਵੈਰ ਨਹੀਂ। ਇੱਥੇ ਹਜ਼ੂਰ ਨੇ ਸ਼ਬਦ ਵਰਤੇ ਨੇ ਕੋਈ ਨਿੰਦਕ ਹੋਵੇ ਸਤਿਗੁਰੂ ਕਾ, ਫਿਰ ਸ਼ਰਨ ਗੁਣ ਆਵੇ ਪਿਛਲੇ ਅਵਗਣ ਵਖਤ ਲੈ। ਕਹਿਣ ਲੱਗੇ ਸਤ ਸੰਗਤ ਨਾਲ ਰਲਾਵੇ, ਜਿਉ ਮੀਂਹ ਵਿਛੈ ਗਲੀਆਂ ਨਾਲਿਆਂ ਟੋਬਿਆਂ ਦਾ ਜਲ ਜਾਏ ਪਾਵੇ, ਸੁਰਸਰੀ ਸੁਰਸਰੀ ਮਿਲ ਮਿਲ ਪਵਿੱਤਰ ਪਾਵਨ ਹੋਏ ਆਵੇ। ਇਹ ਵਡਿਆਈ ਸਤਿਗੁਰ ਨਿਰਵੈਰ ਵਿੱਚ ਜਿਤ ਮਿਲਿਆ, ਤਿਸ਼ਨਾ ਭੁੱਖ ਉਤਰੈ ਹਰ ਸ਼ਾਂਤ ਕਰ ਆਵੇ। ਕਹਿੰਦੇ ਇਹ ਵਡਿਆਈ ਮੇਰੇ ਪੂਰੇ ਸਤਿਗੁਰੂ ਕੋਲ ਹੈ ਕਿ ਜਿਵੇਂ ਮੈਲੇ ਪਾਣੀ ਨੂੰ ਨਿਰਮਲ ਕਰ ਦਿੰਦਾ ਗੰਗਾ ਦਾ ਪਵਿੱਤਰ ਪਾਣੀ, ਇਸੇ ਤਰ੍ਹਾਂ ਨਿੰਦਕਾਂ ਨੂੰ, ਦੋਖੀਆਂ ਨੂੰ, ਬੇਮੁੱਖਾਂ ਨੂੰ ਵੀ ਗੁਰੂ ਤਾਰਦਾ। ਕਰਤਾਰਪੁਰ ਸਾਹਿਬ ਦੀ ਧਰਤੀ ਚੌਥੀ ਜੰਗ ਗੁਰੂ ਹਰਗੋਬਿੰਦ ਸਾਹਿਬ ਨੇ ਲੜੀ, ਤੇ ਚੌਥੀ ਜੰਗ ਦਾ ਕਾਰਨ ਆਪ ਸਭ ਨੂੰ ਪਤਾ ਵੀ ਪੈਂਦਾ ਖਾਂ ਬਣਿਆ। ਤੇ ਇਹ ਉਹੀ ਪੈਂਦਾ ਹੈ ਜਿਸ ਯਤੀਮ ਦਾ ਕੋਈ ਦੁਨੀਆਂ ਤੇ ਨਹੀਂ ਸੀ, ਤੇ ਗੁਰੂ ਹਰਗੋਬਿੰਦ ਸਾਹਿਬ ਕਿਰਪਾਲੂ ਨੇ ਇਸ ਯਤੀਮ ਪੈਂਦੇ ਖਾਂ ਨੂੰ ਆਪ ਪਾਲਿਆ, ਆਪਣੇ ਪੁੱਤਰਾਂ ਦੇ ਬਰਾਬਰ ਪੁਸ਼ਾਕ ਦਿੱਤੀ, ਆਪਣੇ ਪੁੱਤਰਾਂ ਦੀ ਤਰ੍ਹਾਂ ਖੁਰਾਕ ਦਿੱਤੀ, ਆਪਣੇ ਪੁੱਤਰਾਂ ਦੀ ਤਰ੍ਹਾਂ ਇਹਦਾ ਹਰ ਲਾਜ ਚਾਹ ਪੂਰਾ ਕੀਤਾ। ਪਰ ਨਿਰਮੇਸ਼ਰ ਦੀ ਖੇਡ ਐਸੀ ਵਾਪਰੀ ਕਿ ਉਹੀ ਪੈਂਦਾ ਖਾਂ ਪਹਿਲੀ ਜੰਗ ਲੜਨ ਤੋਂ ਬਾਅਦ ਹੀ ਹੰਕਾਰੀ ਹੋ ਗਿਆ। ਮਨ ਵਿੱਚ ਆਇਆ ਜੇ ਮੈਂ ਨਾ ਹੁੰਦਾ ਤੇ ਸਿੱਖ ਸ਼ਾਇਦ ਕਦੀ ਜੰਗ ਜਿੱਤ ਸਕਦੇ। ਪਰ ਗੁਰੂ ਕੇ ਸਿੱਖਾਂ ਨੇ ਜਦੋਂ ਹਜ਼ੂਰ ਨੂੰ ਦੱਸਿਆ ਤੇ ਦਾਤਾਰ ਨੇ ਕਿਹਾ ਚਲੋ ਕੋਈ ਗੱਲ ਨਹੀਂ, ਥੋੜੀ ਜਿਹੀ ਦੂਰੀ ਪਾਵਾਂਗੇ, ਸ਼ਾਇਦ ਇਸ ਬੰਦੇ ਦੇ ਅੰਦਰ ਤਬਦੀਲੀ ਆ ਜਾਏ। ਹਜ਼ੂਰ ਨੇ ਕਿਹਾ ਜਦੋਂ ਲੋੜ ਪਵੇਗੀ ਅਸੀਂ ਤੁਹਾਨੂੰ ਬੁਲਾਵਾਂਗੇ। ਮੁੱਖ ਦੀ ਗੱਲ ਮੈਂ ਜਿਹੜੀ ਬੇਨਤੀ ਕਰਦੀ, ਪੈਂਦਾ ਚਲਾ ਗਿਆ, ਪੈਂਦੇ ਤੋਂ ਬਿਨਾਂ ਵੀ ਸਿੱਖਾਂ ਨੇ ਜੰਗ ਜਿੱਤੀ। ਜਦੋਂ ਪੈਂਦੇ ਤੋਂ ਬਿਨਾਂ ਜੰਗਾਂ ਜਿੱਤੀਆਂ ਤੇ ਕਰਤਾਰਪੁਰ ਵਾਲੀ ਜੰਗ ਦਾ ਮੁੱਢ ਵੱਜਦਾ। ਆਪ ਨੂੰ ਪਤਾ ਹੈ ਉਹ ਪੁਸ਼ਾਕ ਆਦਿਕ ਜਿਹੜੀ ਹਜ਼ੂਰ ਨੇ ਦਿੱਤੀ, ਆਖਿਰ ਪੈਂਦੇ ਖਾਂ ਨੇ ਗੁਰੂ ਜੀ ਦੇ ਘਰ ਵਿੱਚ ਹਜ਼ੂਰ ਦੇ ਵਿਰੁੱਧ ਕਬੂਲ ਬੋਲੇ। ਪਰ ਸਿੱਖਾਂ ਨੇ, ਗੁਰੂ ਕੇ ਪਿਆਰਿਆਂ ਨੇ ਉਹ ਨਾ ਬਰਦਾਸ਼ਤ ਕਰ ਸਕੇ ਗੁਰੂ ਕੀ ਨਿੰਦਿਆ ਨੂੰ ਜਾਂ ਗੁਰੂ ਦੇ ਸਾਹਮਣੇ ਕਬੂਲ ਬੋਲਣ ਵਾਲੇ ਨੂੰ, ਉਹਨਾਂ ਨੇ ਥੋੜਾ ਜਿਹਾ ਇਹਦੀ ਖੁਚ ਧੂਣੀ ਕਰ ਦਿੱਤੀ। ਪਰਤ ਕੇ ਪੈਂਦਾ ਆਪ ਫੌਜ ਚਾੜ ਕੇ ਲਿਆ, ਨਾ ਸਿਰਫ ਇਤਿਹਾਸ ਵੱਲ ਨਹੀਂ ਜਾਣਾ ਗੁਰੂ ਇੰਨਾ ਸਮਰੱਥ ਹੈ ਨਿੰਦਕਾਂ ਨੂੰ ਵੀ ਬਖਸ਼ ਦਿੰਦਾ ਹੈ, ਗੁਰੂ ਦੋਖੀਆਂ ਨੂੰ ਵੀ ਬਖਸ਼ ਦਿੰਦਾ ਹੈ, ਗੁਰੂ ਪਾਪੀਆਂ ਨੂੰ ਵੀ ਬਖਸ਼ ਦਿੰਦਾ ਹੈ। ਅੱਜ ਪੈਂਦੇ ਖਾਂ ਚੜ੍ਹ ਕੇ ਆਇਆ ਤੇ ਇੱਕੋ ਗੱਲ ਕਹੀ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਿਤਾ ਜੀ ਨੂੰ ਆ ਲਲਕਾ ਰਿਹਾ। ਕਹਿਣ ਲੱਗਾ, ਤੁਸੀਂ ਮੇਰੇ ਨਾਲ ਦੋ ਹੱਥ ਕਰੋ ਸਾਹਿਬ। ਧੰਨ ਗੁਰੂ ਹਰਗੋਬਿੰਦ ਸਾਹਿਬ ਕਿਰਪਾਲੂ ਜੀ, ਉਹਨਾਂ ਨੇ ਇੱਕੋ ਗੱਲ ਕਹੀ। ਕਹਿਣ ਲੱਗੇ ਪੈਂਦਿਆ ਕਿ ਦੇਖ ਤੈਨੂੰ ਆਪਣੇ ਹੱਥਾਂ ਨਾਲ ਪਾਲਿਆ, ਤੈਨੂੰ ਆਪ ਵਿਦਿਆ ਦਿੱਤੀ ਹੈ, ਜੇ ਤੂੰ ਹੀ ਆ ਗਿਆ ਤੇ ਬਰਖੁਰਦਾਰ ਇੱਕ ਕੰਮ ਕਰ, ਮੈਂ ਤੇਰੇ ਤੇ ਪਹਿਲਾਂ ਵਾਰ ਨਹੀਂ ਕਰਨਾ, ਪਹਿਲਾਂ ਤਿੰਨ ਵਾਰ ਤੂੰ ਕਰ ਲੈ, ਪਰਤ ਕੇ ਅਸੀਂ ਤੇਰੇ ਤੇ ਵਾਰ ਕਰਾਂਗੇ। ਫਿਰ ਮੈਂ ਪਾਵਰਸ ਨੂੰ ਲੈਣਾ ਕਿ ਗੁਰੂ ਜੀ ਨੂੰ ਕਦੀ ਨਾ ਤੱਕੀਏ। ਗੁਰੂ ਤਾਂ ਸ਼ਸਤਰ ਪਕੜਦੇ ਹੋਇਆ ਮੋਸ਼ਨ ਪਾਣੀ ਕਹਿੰਦਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਤਾਂ ਜੰਗ ਲੜਦਿਆਂ ਵੀ ਲੋਕਾਂ ਨੂੰ ਸਿੱਖਿਆ ਦੇਈ ਜਾਂਦੇ। ਸਾਹਿਬ ਧੰਨ ਗੁਰੂ ਹਰਗੋਬਿੰਦ ਸਾਹਿਬ ਤੇ ਤਿੰਨ ਵਾਰ ਪੈਂਦੇ ਨੇ ਕੀਤੇ ਨੇ, ਕਿਰਪਾਲੂ ਸਤਿਗੁਰੂ ਜੀ ਨੇ ਉਹਨਾਂ ਤਿੰਨਾਂ ਨੂੰ ਰੋਕਿਆ। ਜਦੋਂ ਦਾਤਾਰ ਜੀ ਦਾ ਸਮਾਂ ਆਇਆ ਤੇ ਪੈਂਦਾ ਇੱਕੋ ਦਮ ਘੋੜੇ ਦੇ ਥੱਲੇ ਵੜ, ਘੋੜੇ ਨੂੰ ਚੁੱਕ ਕੇ ਧਰਤੀ ਤੇ ਹਜ਼ੂਰ ਨੂੰ ਸਮੇਤ ਸਤਿਗੁਰੂ ਤੇ ਸੱਜਣਾ ਸਾਂਭਾ। ਪਰ ਦਾਤਾਰ ਨੇ ਇੱਕੋ ਵਾਰ ਕੀਤਾ, ਪੈਂਦਾ ਧਰਤੀ ਉੱਤੇ ਡਿੱਗ ਪਈ। ਹੁਣ ਤੱਕੇ ਉਹ ਗੁਰੂ ਦਾ ਸੁਭਾਅ, ਮੈਂ ਕਹਿੰਦਾ ਉਹ ਤਾਂ ਜੰਗ ਲੜਦਿਆਂ ਵੀ ਭੜਾ ਪਿਆ ਕਰਦੇ ਨੇ, ਅਸੀਂ ਤਾਂ ਆਪਸ ਵਿੱਚ ਬੈਠੇ ਹੋਏ ਵੀ ਪਿਆਰ ਦੇ ਸ਼ਬਦ ਵੀ ਸਾਡੇ ਜੰਗ ਬਣ ਜਾਂਦੇ ਨੇ ਤੇ ਗੁਰੂ ਦਾ ਜੰਗ ਵੀ ਪਿਆਰ ਬਣ ਜਾਂਦਾ। ਸਾਹਿਬ ਧੰਨ ਗੁਰੂ ਹਰਗੋਬਿੰਦ ਸਾਹਿਬ ਘੋੜੇ ਤੋਂ ਥੱਲੇ ਉਤਰੇ, ਪੈਂਦਾ ਜ਼ਮੀਨ ਤੇ ਡਿੱਗ ਗਏ, ਤੜਫਦਾ ਪਿਆ, ਖੂਨ ਨਾਲ ਲੱਥਪੱਤ ਹੋਇਆ। ਮੇਰੇ ਕਿਰਪਾਲੂ ਜੀ ਨੇ ਦੇਖਿਆ ਉਹਦੇ ਮੁੱਖ ਦੇ ਉੱਤੇ ਸੂਰਜ ਦੀਆਂ ਕਿਰਨਾਂ ਪਈਆਂ। ਮੈਂ ਕਹਿੰਦਾ ਖਰੀਦਾ ਦਰਵਿਆ ਤੇ ਦਾਸੇ ਨੇ ਆਪਣੀ ਢਾਲ ਕੱਢੀ ਤੇ ਉਸ ਢਾਲ ਦੇ ਨਾਲ ਪੈਂਦੇ ਖਾਂ ਦੇ ਮੂੰਹ ਤੇ ਛਾਂ ਕਰ ਦਿੱਤੀ। ਜਿਹੜਾ ਮਤਲਬ ਗੁਰੂ ਆਪਣੇ ਨਿੰਦਕ ਨੂੰ ਵੀ ਤਾੜਦੇ ਨੇ। ਗੁਰੂ ਦਾ ਸਿਰਦਾ ਤਾਂ ਬੜਾ ਵਿਸ਼ਾਲ ਹੈ, ਗੁਰੂ ਤਾਂ ਦਇਆ ਦੇ ਸਮੁੰਦਰ ਨੇ। ਮੈਂ ਕਹਾਂਗਾ ਸਮੁੰਦਰ ਵੀ ਇੱਕ ਦਿਨ ਹੋ ਸਕਦਾ ਇਹਦਾ ਕੋਈ ਥਾਂ ਪਾਵੇ, ਗੁਰੂ ਤਾਂ ਉਹ ਦਰਿਆ ਦਾ ਸਮੁੰਦਰ ਹੀ ਜਿਹਦਾ ਕਿਸੇ ਨੇ ਥਾਂ ਹੀ ਨਹੀਂ ਪਾ। ਪੈਂਦਾ ਜ਼ਮੀਨ ਤੇ ਡਿੱਗਾ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਢਾਲ ਲਈ ਤੇ ਪੈਂਦੇ ਦੇ ਚਿਹਰੇ ਉੱਤੇ ਇੱਕੋ ਦਮ ਢਾਲ ਦੇ ਨਾਲ ਛਾਂ ਕਰ ਦਿੱਤੀ। ਜਦੋਂ ਛਾਂ ਹੋਈ ਪੈਂਦੇ ਦੀਆਂ ਅੱਖਾਂ ਖੁੱਲੀਆਂ, ਕਹਿੰਦੇ ਪਤਾ ਨੀ ਉਹ ਸਤਿਗੁਰੂ ਦਾ ਵਾਰ ਪੈਂਦੇ ਦੇ ਅੰਦਰ ਦੇ ਖੌਮੇ ਦੇ ਸਿਰ ਨੂੰ ਲਾ ਗਿਆ। ਦੇਖਿਆ ਅੱਖਾਂ ਖੋਲ ਕੇ, ਕੌਣ ਜਿਹਨੇ ਮੇਰੇ ਤੇ ਛਾਂ ਕੀਤੀ? ਨੇਤਰ ਖੁੱਲੇ ਤੇ ਦੇਖਿਆ ਧੰਨ ਗੁਰੂ ਹਰਗੋਬਿੰਦ ਸਾਹਿਬ ਢਾਲ ਦੀ ਛਾਂ ਕਰਕੇ ਬੈਠੇ, ਪੈਂਦੇ ਦੀਆਂ ਅੱਖਾਂ ਭਰ ਗਈਆਂ। ਆਖਰ ਉਹ ਪਿਆਰ ਵਾਲੀ ਭਾਵਨਾ, ਉਹ ਅੰਦਰ ਪਿਆ ਹੋਇਆ ਮੁਕਤਾਂ ਦਾ ਬੀਜ ਪੁੰਗਰਿਆ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਨੂੰ ਵੇਖ ਕੇ ਰੋ ਪਿਆ ਤੇ ਮੇਰੇ ਸਤਿਗੁਰੂ ਜੀ ਦੇ ਨੇਤਰ ਸੇਜਲ ਹੋ ਗਏ। ਆਖਰ ਆਪਣੇ ਹੱਥੀ ਪਾ ਲਿਆ, ਆਪਣੇ ਆਪ ਸਭ ਕੁਝ ਉਹਨੂੰ ਦਿੱਤਾ। ਜਦੋਂ ਇਹਨੂੰ ਰੋਂਦਿਆਂ ਤੱਕਿਆ ਦਾਤਾਰ ਦੇ ਨੇਤਰ ਸੇਜਲ ਹੋਏ ਤੇ ਉਸ ਵੇਲੇ ਪੈਂਦੇ ਦੇ ਹੱਥ ਜੁੜ ਗਏ ਕੱਪਦਿਆਂ। ਧੰਨ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਨੇ, ਪੈਂਦੇ ਖਾਂ ਨੂੰ ਬੇਟਾ ਇਹ ਵੇਲਾ ਰੋਣ ਦਾ ਨਹੀਂ, ਕਲਮਾ ਪੜ੍ਹ, ਰੱਬ ਦੇ ਘਰ ਵੀ ਤੈਨੂੰ ਥਾਂ ਮਿਲ ਜਾਏ। ਦੇਖੋ ਇਹੋ ਜਿਹਾ ਨਿਰਵੈਰ ਸਤਿਗੁਰੂ ਜਿਹਦੇ ਮਨ ਵਿੱਚ ਕੋਈ ਨਹੀਂ ਕਿ ਇਹ ਬੰਦੇ ਨੇ ਇੰਨੇ ਸਾਡੇ ਘਰ ਦੇ ਵਿਰੁੱਧ ਚਾਲਾਂ ਚੱਲੀਆਂ, ਅੱਜ ਮਰਨ ਲੱਗਾ ਚੰਗਾ ਹੈ, ਬਿਲਕੁਲ ਨਹੀਂ। ਕਹਿੰਦੇ ਨੇ ਜਦੋਂ ਪਏ ਨੇ ਹਜ਼ੂਰ, ਕਹਿੰਦੇ ਨੇ ਪੈਂਦੇ ਖਾਂ ਬੇਟਾ ਕਿ ਕਲਮਾ ਪੜ੍ਹ, ਤੈਨੂੰ ਖੁਦਾ ਦੇ ਘਰ ਵੀ ਥਾਂ ਦਵਾ ਦਿਆਂਗੇ। ਅੱਗੋਂ ਦੇਖੋ ਉਹਨੂੰ ਕਿਰਪਾ ਮਿਲ ਗਈ ਸੀ। ਐਵੇਂ ਨੀ ਉਹਨੇ ਕਹਿ ਦਿੱਤਾ ਕਿ ਮੈਂ ਇੱਕ ਬੇਨਤੀ ਕਰਾਂ ਗੁਰਮਖੋ, ਮੈਂ ਸ਼ਾਇਦ ਕੱਲ ਪਰਸੋਂ ਦੀ ਇਕਸਾਰ ਕੀਤੀ ਸੀ ਕਿ ਗੁਰੂ ਜੀ ਦੇ ਅੰਦਰੋਂ ਵੀ ਅੰਮ੍ਰਿਤ ਦੀ ਝੜੀ ਲੱਗਦੀ। ਗੁਰੂ ਰਾਮਦਾਸ ਜੀ ਨੇ ਇੱਕ ਬਚਨ ਕਿਹਾ ਨਾ ਕਿ ਗੁਰ ਅੰਮ੍ਰਿਤ ਭਿੱਲੀ ਦੋਹਰੀ, ਅੰਮ੍ਰਿਤ ਗੁਰ ਕੇ ਰਾਮ ਰਾਜੇ, ਜਿੰਨਾ ਗੁਰਬਾਣੀ ਮਨ ਭਾਈਆ ਅੰਮ੍ਰਿਤ ਛੱਕ ਛੱਕੇ। ਹਜ਼ੂਰ ਦੇ ਹੱਥ ਵਿੱਚ ਪਕੜੇ ਕੋਈ ਸ਼ਸਤਰ ਵੀ ਕਿਰਪਾ ਦਿੰਦੇ ਨੇ। ਧੰਨ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਨੇ, ਪੈਸੇ ਬੇਟਾ ਕਲਮਾ ਪੜ੍ਹ। ਹੱਥ ਜੋੜ ਕੇ ਬੜੀ ਧੀਮੀ ਆਵਾਜ਼ ਵਿੱਚ ਕਿਹਾ, ਦਾਤਾ ਕਿਹੜੇ ਕਲਮਾ ਪੜ੍ਹਨਾ ਹੈ? ਅਸਲ ਵਿੱਚ ਤੇਰੀ ਤਲਵਾਰ, ਤੇਰੀ ਸ਼ਸਤਰ ਹੀ ਮੇਰੇ ਕਲਮਾ ਬਣ ਗਿਆ, ਤੇਰੇ ਸ਼ਸਤਰ ਹੀ ਮੇਰੇ ਲਈ ਕਲਮਾ ਬਣ ਗਿਆ ਹੈ। ਕਰਿਓ ਗੁਰੂ ਦੇ ਸਿਰ ਦੇ ਵਿੱਚ ਦਇਆ ਹੈ, ਇੱਕੋ ਦਮ ਪੈਂਦੇ ਦੇ ਸਵਾਸ ਨਿਕਲਦਿਆਂ ਢਾਲ ਨੂੰ ਛਾਂ ਕਰ ਉੱਠ ਕੇ ਸਿਰ ਨੂੰ ਸੀਨੇ ਨਾਲ ਲਾਇਆ, ਮੇਰੇ ਨਿਰਵੈਰ ਸਤਿਗੁਰੂ ਨੂੰ ਸੰਨਿੰਦਕ ਦਾ ਵਿਕਾਰ ਉਤਾਰਾ ਕਰ ਦਿੱਤਾ। ਇਸ ਕਰਕੇ ਗੁਰੂ ਤੋਂ ਕੁਰਬਾਨ ਜਾਈਦਾ। ਭਾਈ ਗੁਰਦਾਸ ਜੀ ਨੇ ਸ਼ਬਦ ਵਰਤੇ ਨੇ ਕਿ ਸਤਿਗੁਰ ਪੂਰਾ ਨਿਰਵੈਰ ਹੈ, ਨਿੰਦਕ ਦੋਖੀ ਬੇਮੁਖ ਤਾਰੇ, ਤੇ ਅੱਗੇ ਕਹਿਣ ਲੱਗੇ ਸਤਿਗੁਰ ਪੂਰਾ ਨਿਰਭਉ ਸਦਾ, ਜਨਮ ਮਰਨ ਜਮ ਡਰੈ ਉਤਾਰੇ। ਸਤਿਗੁਰੂ ਤੋਂ ਤਾਂ ਕੁਰਬਾਨ ਜਾਈਦਾ ਕਿ ਗੁਰੂ ਜੀ ਨੂੰ ਕੋਈ ਭੈ ਨਹੀਂ, ਉਹ ਜਨਮ ਤੇ ਮਰਨ ਦੇ ਦੁੱਖ ਕੱਟ ਲੈਂਦੇ। ਅੱਗੇ ਬਚਨ ਕੀਤੇ ਨੇ, ਕਹਿਣ ਲੱਗੇ ਪਿਆਰਿਓ ਕਿ ਸਤਿਗੁਰ ਪੁਰਖ ਸੁਜਾਣ ਹੈ, ਵਜੇ ਅਜਾਣ ਮੁਕਤ ਨਿਸਤਾਰੇ, ਸਤਿਗੁਰ ਆਗੂ ਜਾਣੀਏ ਬਾਂਹ ਪਕੜ ਅੰਧਲੇ ਉਧਾਰੇ। ਗੁਰੂ ਤੇਜ ਕਰਕੇ ਕੁਰਬਾਨ ਜਾਈਦਾ, ਉਹ ਅੰਨਿਆਂ ਦੀ ਬਾਂਹ ਪਕੜ ਕੇ ਵੀ ਪਾਰ ਕਰ ਦਿੰਦੇ ਨੇ। ਮਾਨ ਨੀ ਮਾਰੇ ਸਤ ਬਲਿਹਾਰੇ, ਮੈਂ ਬਲਿਹਾਰੇ ਸ਼ਬਦ ਵੱਲ ਆਉਣਾ ਕਿ ਗਰ ਗੁਰ ਆਪਣੇ ਉੱਪਰ ਬਲ ਜਾਈਏ, ਮਾਨ ਨੀ ਮਾਰੇ ਸਤ ਬਲਿਹਾਰੇ। ਭਾਈ ਸਾਹਿਬ ਦੀ ਪੂਰੀ ਪੌੜੀ ਇਸ ਪ੍ਰਕਾਰ ਹੈ ਕਿ ਸਤਿਗੁਰ ਗੁਣੀ ਨਿਦਾਨ ਹੈ, ਗੁਣ ਕਰ ਬਖਸ਼ੇ ਅਵਗਣਿਆਰੇ। ਸਤਿਗੁਰ ਪੂਰਾ ਵੈਦ ਹੈ, ਪੰਜੇ ਰੋਗ ਅਸਾਧ ਨਿਵਾਰੇ, ਸੁਖ ਸਾਗਰ ਗੁਰਦੇਵ ਹੈ, ਸੁਖ ਦੇ ਮਹਿਲ ਲੈ ਦੁਖਿਆਰੇ। ਸਤਿਗੁਰ ਪੂਰਾ ਨਿਰਵੈਰ ਹੈ, ਨਿੰਦਕ ਦੋਖੀ ਬੇਮੁਖ ਤਾਰੇ। ਸਤਿਗੁਰ ਪੂਰਾ ਨਿਰਭਉ ਸਦਾ, ਜਨਮ ਮਰਨ ਜਮ ਡਰੇ ਉਤਾਰੇ। ਸਤਿਗੁਰ ਪੁਰਖ ਸੁਜਾਣ ਹੈ, ਵਧੇ ਅਜਾਣ ਮੁਗਧ ਨਿਸਤਾਰੇ। ਸਤਿਗੁਰ ਆਗੂ ਜਾਣੀਏ ਬਾਂਹ ਪਕੜ ਅੰਧਲੇ ਉਧਾਰੇ, ਮਾਨ ਨੀ ਮਾਰੇ ਸਤ ਬੁਲਿਹਾਰੇ। ਤੇ ਦੇਖੋ ਕਿੰਨੇ ਕਿਰਪਾਲੂ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ, ਉਹਨਾਂ ਦੀ ਸਿਫਤ ਵਿੱਚ ਭਗਤਾਂ ਨੇ ਸਵਈਏ ਲਿਖੇ। ਤੇ ਜਿਹੜਾ ਅਖੀਰ ਵਾਲਾ ਸਵਈਆ ਹੈ ਉਹ ਗੁਰੂ ਕੇ ਸਿੱਖੋ ਕਦੀ ਪੜ੍ਹੋ। ਮੇਰੇ ਧੰਨ ਗੁਰੂ ਅੰਗਦ ਸਾਹਿਬ ਬੜੀ ਮਿਹਰ ਕਰਦੇ, ਜਦੋਂ ਕਿਤੇ ਸਿੱਖ ਉਸ ਸਵਈਏ ਨੂੰ ਭਾਵਨਾ ਨਾਲ ਪੜ੍ਹਦਾ ਨਾ, ਮੈਂ ਕਹਿੰਦਾ ਕਿਹੜੀ ਦਾਤ ਹੈ ਜਿਹੜੀ ਗੁਰੂ ਅੰਗਦ ਸਾਹਿਬ ਤੁਸੀਂ ਨਹੀਂ ਪੜ੍ਹਦੇ। ਉਹ ਸਵਈਆ ਆਰੰਭ ਹੁੰਦਾ ਕਿ ਅਮੈ ਦ੍ਰਿਸ਼ਟ ਸ਼ੁਭ ਕਰੈ, ਗੁਰ ਆਪਣੇ ਉੱਪਰ ਬਲ ਜਾਈਦਾ। ਅਮੈ ਦ੍ਰਿਸ਼ਟ ਸ਼ੁਭ ਕਰੈ, ਸ਼ੁਭ ਦਾ ਅਰਥ ਹੁੰਦਾ ਪਵਿੱਤਰ ਕਰਨਾ। ਕਿ ਧੰਨ ਗੁਰੂ ਅੰਗਦ ਸਾਹਿਬ ਤੁਹਾਡੇ ਤੋਂ ਤਾਂ ਕੁਰਬਾਨ ਜਾਂਦੇ ਆ ਕਿ ਤੁਹਾਡੀ ਨਜ਼ਰ ਇੰਨੀ ਪਿਆਰੀ ਹੈ, ਤੁਹਾਡੀ ਨਜ਼ਰ ਵਿੱਚੋਂ ਅੰਮ੍ਰਿਤ ਝਰਦਾ, ਤੇ ਜਿਸ ਉੱਤੇ ਤੁਹਾਡੀ ਨਜ਼ਰ ਪੈ ਜਾ ਤੁਸੀਂ ਅਸ਼ੁਭ ਨੂੰ ਵੀ ਸ਼ੁਭ ਬਣਾ ਦਿੰਦੇ, ਅਪਵਿੱਤਰ ਨੂੰ ਪਵਿੱਤਰ ਕਰ ਦਿੰਦੇ ਹੋ। ਅਮੈ ਦ੍ਰਿਸ਼ ਸ਼ੁਭ ਕਰੈ, ਹਰੈ ਅੱਗ ਪਾਪ ਸਕਲ ਮਲ। ਹੁਣ ਇਹ ਚਾਰ ਸ਼ਬਦ ਨੇ, ਹਰੈ ਅੱਗ ਪਾਪ ਸਕਲ ਮਲ। ਹਰੈ ਦਰ ਹੁੰਦਾ ਦੂਰ ਕਰ ਦੇਣਾ, ਤੇ ਪਾਪ ਅੱਗ ਦੋ ਸ਼ਬਦ ਨੇ। ਦੇਖੋ ਕਈ ਜਨਮਾਂ ਦੇ ਕੀਤੇ ਹੋਏ ਜਿਹੜੇ ਕਰਮ ਨੇ ਅੱਗ ਨੇ, ਤੇ ਇਸ ਜਨਮ ਵੀ ਜਿਹੜੇ ਤੂੰ ਕਰਨਾ ਪੈ ਸੱਜਣਾ ਉਹ ਪਾਪ ਨੇ, ਪਿਛਲੇ ਜਨਮਾਂ ਦੇ ਵੀ ਪਾਪ, ਇਸ ਜਨਮ ਦੇ ਵੀ ਪਾਪ। ਤੇ ਸਾਹਿਬ ਕਹਿੰਦੇ ਨੇ ਜਿਤਨੇ ਵੀ ਮੈਲ ਹੈ ਇੱਕ ਵਾਰੀ ਗੁਰੂ ਅੰਗਦ ਸਾਹਿਬ ਕਿਸੇ ਨੂੰ ਮੇਰ ਦੀ ਦ੍ਰਿਸ਼ਟੀ ਨਾਲ ਦੇਖਣ ਤੇ ਸਾਰੇ ਪਾਪ ਮੈਲ ਵੀ ਦੂਰ ਕਰ ਦਿੰਦੇ। ਇਸ ਕਰਕੇ ਆਪਣੇ ਗੁਰੂ ਤੋਂ ਅਸੀਂ ਬਲਿਹਾਰ ਜਾਂਦੇ। ਮੈਂ ਮਨ ਤਾਂ ਜਾਇਆ ਸੀ ਕਿ ਜੇ ਕੋਈ ਪੁੱਛ ਲੈ ਵੀ ਰੋਜ਼ ਕਹਿੰਦੇ ਆ ਗੁਰੂ ਤੋਂ ਕੁਰਬਾਨ ਜਾਓ ਬਲਿਹਾਰ ਜਾਓ, ਤੇ ਕਿਉਂ ਜਾਂਦੇ? ਇਸ ਕਰਕੇ ਬੇਨਤੀ ਕਰ ਰਿਹਾ ਤਾਂ ਜਾਈਏ ਕਿ ਗੁਰੂ ਦੀ ਦ੍ਰਿਸ਼ਟੀ ਪਵਿੱਤਰ ਕਰਦੀ ਹੈ। ਕਿ ਮੈਂ ਅਮੈ ਦ੍ਰਿਸ਼ਟ ਸ਼ੁਭ ਕਰੈ, ਹਰੈ ਅਗ ਪਾਪ ਸਕਲ ਮਲ। ਹੁਣ ਅਗਲੀ ਟੋਕੇ ਕਾਮ ਕ੍ਰੋਧ, ਉਹ ਜਿਹੜਾ ਸਤਿਗੁਰੂ ਹੈ ਅੰਦਰ ਕਾਮ ਤੇ ਕ੍ਰੋਧ ਦੇ ਜਿਹੜੇ ਦੈਤ ਬੈਠੇ ਨੇ, ਵਸ ਕਰੈ ਸਬੈ ਬਲ। ਬਲ ਦਾ ਹੁੰਦਾ ਤਾਕਤ ਸ਼ਕਤੀ। ਕਹਿੰਦੇ ਨੇ ਜਿਹੜੀਆਂ ਤਾਕਤਾਂ ਨੇ ਬੰਦੇ ਨੂੰ ਬੰਦੇ ਦੀ ਇਖਲਾਕ ਤੋਂ ਥੱਲੇ ਛੱਡ ਦਿੱਤਾ, ਜੇ ਗੁਰੂ ਅੰਗਦ ਸਾਹਿਬ ਤੁਸੀਂ ਕਿਰਪਾ ਕਰਦੇ ਹੋ, ਕਾਮ ਕ੍ਰੋਧ ਵਰਗੀਆਂ ਸ਼ਕਤੀਆਂ ਵੀ ਬੰਦੇ ਦੇ ਚਰਨਾਂ ਦੇ ਅਧੀਨ ਹੋ ਜਾਂਦੀਆਂ। ਹੁਣ ਇਹ ਤਾਕਤ ਬੰਦੇ ਦੇ ਅਧੀਨ ਹੋ ਗਈ, ਕਾਮ ਕ੍ਰੋਧ ਮੋਹ ਵਸ ਕਰੈ, ਉਹ ਸਾਰੀਆਂ ਚੀਜ਼ਾਂ ਨੂੰ ਵਸ ਕਰ ਸਕਦਾ। ਅਮੈ ਦ੍ਰਿਸ਼ਟ ਸ਼ੁਭ ਕਰੈ, ਹਰੈ ਅਗ ਪਾਪ ਸਕਲ ਮਲ। ਕਾਮ ਕ੍ਰੋਧ ਅਰ ਮੋਹ ਵਸ ਕਰੈ ਸਦਾ ਬਲ। ਤੇ ਅੱਗੇ ਸਾਹਿਬ ਕਹਿੰਦੇ ਨੇ ਕਾਮ ਨੂੰ, ਕ੍ਰੋਧ ਨੂੰ, ਲੋਭ ਨੂੰ, ਮੋਹ ਨੂੰ ਸਾਰੀਆਂ ਤਾਕਤਾਂ ਉਹਨੇ ਵਸ ਕਰ ਦਿੱਤੀਆਂ। ਵਸ ਕਰੈ ਸਦਾ ਬਲ। ਕਹਿਣ ਲੱਗੇ ਸਦਾ ਸੁਖ ਮਨ ਵਸੈ, ਦੁੱਖ ਸੰਸਾਰ ਖੋਵੈ। ਤੇ ਗੁਰੂ ਅੰਗਦ ਸਾਹਿਬ ਸਾਰੇ ਦੁੱਖਾਂ ਨੂੰ ਦੂਰ ਕਰਕੇ ਅੰਦਰ ਸੰਸਾਰ ਦਾ ਸੁੱਖ ਦਿੰਦੇ ਨੇ, ਦੁੱਖ ਦੂਰ ਕਰਦੇ ਨੇ। ਸਦਾ ਸੁੱਖ ਮਨ ਵਸੈ, ਦੁੱਖ ਸੰਸਾਰ ਖੋਵੈ। ਗੁਰ ਨਵਨੀ ਦਰਿਆਓ, ਜਨਮ ਹਮ ਕਾਲਕ ਧੋਵੈ। ਧੋਵੈ ਸ਼ਬਦ ਹੈ, ਕਿ ਗੁਰੂ ਜੀ ਤਾਂ ਦਇਆ ਦੇ ਸਮੁੰਦਰ ਨੇ, ਸਾਡੇ ਅੰਦਰਾਂ ਦੀ ਕਾਲਖ ਨੂੰ ਧੋਂਦੇ ਪਏ। ਗੁਰ ਨਵਨੀਤ ਦਰਿਆਓ ਜਨਮ ਹਮ ਕਾਲਖ ਧੋਵੈ, ਸੋ ਕਹੋ ਤਲ ਗੁਰ ਸੇਵੀਐ, ਐਨਕ ਸਹਿਜ ਸੁਭਾਏ, ਦਰਸ਼ਨ ਪਰਤੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਾਹਿਬ ਸਿੰਘ ਨੇ ਗੁਰ ਆਪਣੇ ਉਪਰ ਵੱਲ ਜਾਈਐ, ਆਪਣੇ ਗੁਰੂ ਤੋਂ ਸਦਾ ਕੁਰਬਾਨ ਜਾ, ਤੇ ਮਹਾਰਾਜ ਫਿਰ ਕਿਵੇਂ ਬਣ ਜਾਈਏ। ਹਜ਼ੂਰ ਸਿੰਘ ਨੇ ਆਸ ਬਹਿਰ ਹਰ ਹਰ ਜਸ ਗਾਈਐ, ਅੱਛੇ ਪੈਰ ਖਰੀ ਦੇ ਜਸ ਨੂੰ ਗਾ, ਅੱਛੇ ਪੈਰ ਤੋਂ ਗੁਰੂ ਗੁਰੂ ਜਪ, ਅੱਛੇ ਪੈਰ ਤੋਂ ਵਾਹਿਗੁਰੂ ਵਾਹਿਗੁਰੂ ਕਹਿ, ਤੇ ਸੱਜਣਾ ਇਹ ਵੀ ਗੁਰੂ ਤੋਂ ਕੁਰਬਾਨ ਜਾ। ਆਸ ਪੈਰ ਹਰ ਹਰ ਜਸ ਗਾਈਐ। ਅਗਲਾ ਬਚਨ ਹੈ ਸਿਮਰੋ ਸੋ ਪ੍ਰਭ ਆਪਣਾ ਸਵਾਮੀ। ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਅਸੀਂ ਆਪਣੇ ਸਵਾਮੀ ਨੂੰ, ਆਪਣੇ ਪਿਆਰੇ ਵਾਹਿਗੁਰੂ ਨੂੰ ਸਿਮਰਨੇ ਪਏ, ਕਿਉਂਕਿ ਜੇ ਅਸੀਂ ਕਹੀਏ ਨਾ ਸਿਮਰੋ, ਇਹਦਾ ਅਰਥ ਹੋ ਜਾਏਗਾ ਤੁਸੀਂ ਆਪ ਸਿਮਰੋ। ਦੇਖੋ ਭਾਵੇਂ ਪਾਠ ਅਸੀਂ ਕਰਨੇ ਸਿਮਰੋ, ਪਰ ਅਰਥ ਕਰਨ ਲੱਗਿਆਂ ਤੁਹਾਨੂੰ ਇਹ ਪੜ੍ਹਨਾ ਪਏਗਾ, ਦੱਸਣਾ ਪਏਗਾ ਸਿਮਰੋ, ਮੈਂ ਸਿਮਰਨਾ ਵਾ। ਸਾਹਿਬ ਕਹਿੰਦੇ ਨੇ ਸੋ ਪ੍ਰਭ ਆਪਣਾ ਸਵਾਮੀ, ਆਪਣੇ ਸਵਾਮੀ ਨੂੰ ਸਿਮਰਨਾ ਵਾ, ਤੇ ਕਿਹੜੇ ਨੂੰ ਸਗਲ ਘਟਾ ਕਾ ਅੰਤਰ ਜਾਮੀ, ਜਿਹੜਾ ਸਾਰਿਆਂ ਦੀ ਅੰਦਰ ਦੀ ਜਾਨ ਦਾ ਹੈ। ਸਾਹਿਬ ਤਾਂ ਹੀ ਗੁਰੂ ਅਰਜੁਨ ਸਾਹਿਬ ਦਾ ਸਿਮਰਨ ਦੇ ਬਾਰੇ ਕਹਿੰਦੀ ਬਸ ਬੜੀ ਮਿਹਰ ਕਰਦੇ ਨੇ। ਜਦੋਂ ਸੁਖਮਨੀ ਸਾਹਿਬ ਆਰੰਭ ਕਰਨੇ ਪਹਿਲੀ ਅੰਤ ਪਦੀਏ ਤੋਂ ਸ਼ੁਰੂ ਕਰਦੇ ਨੇ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੀਕ ਕਰ ਮਾਏ ਮਿਟਾਵੋ, ਸਿਮਰੋ ਜਾਤ ਸੰਪਰ ਏਕੈ, ਨਾਮ ਜਪਤ ਆਗੰਤ ਅਨੇਕੈ, ਵੇਦ ਪੁਰਾਣ ਸਿਮਰ ਸੁਧਾਕਰ। ਸਾਹਿਬ ਕਹਿੰਦੇ ਨੇ ਕਿਨੇ ਰਾਮ ਨਾਮ ਇੱਕ ਆਖਰ, ਕਿਨਕਾ ਏਕ ਜਿਸ ਜੀਵ ਸਾਵੈ, ਤਾਂ ਕਿ ਮਹਿਮਾ ਕਰੀ ਨਾ। ਜਦੋਂ ਕੋਈ ਸਿਮਰਨ ਕਰਦਾ, ਤੇ ਸਾਹਿਬ ਨੇ ਤਾਂ ਹੀ ਕਹਿਣ ਕਿ ਪ੍ਰਭ ਕੈ ਸਿਮਰਨ ਰਿਤ ਸਿੱਧ ਨੌ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਸਤ ਬੁੱਧ, ਪ੍ਰਭ ਕੈ ਸਿਮਰਨ ਜਪ ਤਪ ਪੂਜਾ, ਪ੍ਰਭ ਕੈ ਸਿਮਰਨ ਬਿਨਸੈ ਦੂਜਾ, ਪ੍ਰਭ ਕੈ ਸਿਮਰਨ ਤੀਰਥ ਸ਼ਨਾਨੀ, ਪ੍ਰਭ ਕੈ ਸਿਮਰਨ ਦਰਗੈ ਬਾਨੀ, ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸੁਗਲ ਭਲਾ। ਹੇ ਸਿਮਰੈ ਜਿਨ ਆਪ ਸਿਮਰਾਏ, ਨਾਨਕ ਤਾਂ ਕਹਿ ਲਾਗੂ ਪਾਏ। ਹੇ ਮੇਰੇ ਮਾਲਕ ਜੀ, ਤੇਰਾ ਸਿਮਰਨ ਰਿਧੀਆਂ ਦਿੰਦਾ, ਸਿੱਧੀਆਂ ਦਿੰਦਾ, ਨਿਧੀਆਂ ਦਿੰਦਾ। ਜਿਹਨੇ ਤੇਰਾ ਸਿਮਰਨ ਕਰ ਲਿਆ, ਏਡੂ ਵੱਡੀ ਪੂਜੀ ਕੋਈ, ਜਿਹਨੇ ਤੇਰਾ ਸਿਮਰਨ ਕੀਤਾ, ਏਡੂ ਵੱਡਾ ਤੀਰਥ ਇਸ਼ਨਾਨ ਹੀ ਕੋਈ ਨੀ, ਜਿਹਨੇ ਤੇਰਾ ਸਿਮਰਨ ਕਰ ਲਿਆ, ਉਦੂ ਵੱਧ ਗਿਆਨੀ ਕੋਈ। ਹਜ਼ੂਰ ਕਹਿੰਦੇ ਨੇ ਸਿਮਰੋ ਸੋ ਪ੍ਰਭ ਆਪਣਾ ਸਵਾਮੀ, ਮੈਂ ਆਪਣੇ ਸਵਾਮੀ ਨੂੰ ਸਿਮਰਨ, ਸਗਲ ਘਟਾ ਕਾ ਅੰਦਰ ਜਾਮੀ, ਸਾਰਿਆਂ ਦੇ ਦਿਲ ਦੀ ਜਾਣ ਦੇ। ਅਗਲਾ ਬਚਨ ਕੀਤਾ, ਕਹਿਣ ਲੱਗੇ ਕਿ ਭਾਈ ਇਹ ਚਰਨ ਕਮਲ ਚੋਂ ਲਾਗੀ ਪ੍ਰੀਤ। ਜਦੋਂ ਸਿਮਰਨ ਕਰੀਦਾ, ਫਿਰ ਮਾਲਕ ਦੇ ਚਰਨਾਂ ਨਾਲ ਪ੍ਰੀਤ ਬਣਦੀ, ਸਾਚੀ ਪੂਰਨ, ਸਾਚੀ ਦਰਸ ਹੁੰਦਾ ਅਟਲ ਰਹਿਣ ਵਾਲੀ, ਪੂਰਨ ਪਰਿਪੂਰਨ, ਇਹਦੋਂ ਵੱਧ ਕੋਈ ਮਰਿਆਦਾ ਨੀ, ਰੱਬ ਦੇ ਚਰਨਾਂ ਨਾਲ ਪ੍ਰੀਤ ਪੈ ਗਿਆ। ਚਰਨ ਕਮਲ ਚੋਂ ਲਾਗੀ ਪ੍ਰੀਤ, ਸਾਚੀ ਪੂਰਨ ਨਿਰਮਲ ਰੀਤ, ਰੀਤ ਦਾ ਅਰਥ ਹੁੰਦਾ ਮਰਿਆਦਾ। ਕਹਿੰਦੇ ਨੇ ਇਹਦੋਂ ਵੱਡੀ ਕੋਈ ਮਰਿਆਦਾ ਨੀ, ਜੇ ਰੱਬ ਦੇ ਚਰਨਾਂ ਵਿੱਚ ਪ੍ਰੀਤ ਪੈ ਜਾਏ। ਤੇ ਮੈਂ ਇੱਕ ਬੇਨਤੀ ਕਰਾਂ, ਜੇ ਬੰਦਾ ਬਾਹਰੀ ਮਰਿਆਦਾ ਦਾ ਹੋਕਾ ਤੇ ਦੇਈ ਜਾਏ, ਅੰਦਰੋਂ ਬਿਲਕੁਲ ਸੁੱਕਾ ਰਹਿ, ਸੱਚ ਜਾਣੋ ਗੁਰੂ ਨੂੰ ਨਹੀਂ ਜੇ ਪਾਉਂਦਾ। ਦਾਤਾ ਜੀ ਨੇ ਬਾਣੀ ਵਿੱਚ ਇੱਕ ਸ਼ਬਦ ਕਿਹਾ, ਕਹਿੰਦੇ ਨੇ ਜਾਲੋਂ ਐਸੀ ਰੀਤ, ਜਿਸ ਮੈਂ ਪਿਆਰਾ ਵਿਸ਼ਰੈ। ਰੀਤ ਦਾ ਅਰਥ ਮਰਿਆਦਾ ਤਰਤੀਬ। ਕਹਿੰਦੇ ਮੈਂ ਇਹੋ ਜਿਹੀ ਗੱਲ ਨੂੰ ਸਾੜ ਕੇ ਰੱਖਦਿਆਂ, ਜਿਹੜੀ ਚੀਜ਼ ਮੇਰੇ ਪਿਆਰੇ ਤੋਂ ਮੈਨੂੰ ਵਿਛੋੜਦੀ ਹੈ, ਸਭ ਤੋਂ ਪਵਿੱਤਰ ਮਰਿਆਦਾ ਇਹ ਵੇ ਕਿ ਕਿਤੇ ਗੁਰੂ ਦੇ ਚਰਨਾਂ ਨਾਲ ਪ੍ਰੀਤ ਬਣ ਜਾ। ਦਾਤਾਰ ਜੀ ਨੇ ਬਾਣੀ ਵਿੱਚ ਬਚਨ ਕੀਤਾ, ਕਹਿਣ ਲੱਗੇ ਕਿਤੇ ਪ੍ਰਕਾਰ ਨਾ ਪੂਟੋ ਪ੍ਰੀਤ, ਦਾਸ ਤੇਰੇ ਕੀ ਨਿਰਮਲ ਰੀਤ। ਸਾਹਿਬ ਕਹਿੰਦੇ ਇਦੋਂ ਵੱਡੀ ਤੇਰੇ ਦਾਸ ਦੀ ਕੋਈ ਮਰਿਆਦਾ, ਜਾਲੋਂ ਐਸੀ ਰੀਤ, ਜਿਤ ਮੈਂ ਪਿਆਰਾ ਵਿਤਰੈ, ਨਾਨਕ ਸਾਈ ਭਲੀ ਪ੍ਰੀਤ, ਜਿਤ ਸਾਹਿਬ ਖੇਤੀ ਪੱਕ ਰਹੇ। ਹਜ਼ੂਰ ਕਹਿ ਰਹੇ ਨੇ ਕਿ ਚਰਨ ਕਮਲ ਕਿਉਂ ਲਾਗੀ ਪ੍ਰੀਤ, ਸਾਚੀ ਪੂਰਨ ਨਿਰਮਲ ਰੀਤ। ਅਗਲਾ ਬਚਨ, ਸੰਤ ਪ੍ਰਸਾਦ ਵਸੈ ਮਨ ਮਾਹੀ, ਗੁਰੂ ਸੰਤ ਦੀ ਕਿਰਪਾ ਦਾ ਸਦਕਾ, ਪਰਮਾਤਮਾ ਦਾ ਨਾਮ ਮਨੁੱਖ ਦੇ ਗਿਰਦੇ ਵਿੱਚ ਵੱਸ ਜਾਂਦਾ ਹੈ। ਜਨਮ ਜਨਮ ਕੇ ਕਿਲ ਵਿਖ ਜੰਮ, ਜਨਮਾਂ ਜਨਮਾਂਤਰਾਂ ਦੇ ਜਿਹੜੇ ਕਿਲ ਵਿਖ ਨੇ, ਕੀਤੇ ਹੋਏ ਪਾਪ ਨੇ ਚਲੇ ਜਾਂਦੇ ਨੇ। ਕਰ ਕਿਰਪਾ ਪ੍ਰਭ ਦੀਨ ਦਇਆਲਾ, ਗਰੀਬਾਂ ਤੇ ਦਇਆ ਕਰਨ ਵਾਲੇ ਦਿਆਲੂ ਵਾਹਿਗੁਰੂ ਜੀ ਕਿਰਪਾ ਕਰੋ ਸਾਡੇ ਤੇ, ਮਿਹਰ ਕਰੋ ਸਾਡੇ ਤੇ, ਸਾਨੂੰ ਗੁਰੂ ਦੇ ਚਰਨਾਂ ਦੀ ਧੂੜ ਦੇ। ਕਰ ਕਿਰਪਾ ਪ੍ਰਭ ਦੀਨ ਦਿਆਲਾ, ਨਾਨਕ ਮੰਗਦਾ ਸੰਤ ਰਵਾਲਾ। ਰਵਾਲ ਦਰਸ ਹੁੰਦਾ ਧੂੜ, ਕਿ ਮੈਂ ਆਪ ਜੀ ਦੇ ਪਿਆਰੇ ਸੰਤਾਂ ਦੀ, ਮਹਾਂਪੁਰਸ਼ਾਂ ਦੀ, ਸਤਿਗੁਰੂ ਦੀ ਚਰਨਾਂ ਦੀ ਧੂੜ ਮੰਗਦਾ, ਤੁਸੀਂ ਮਿਹਰ ਕਰੋ, ਮੈਨੂੰ ਸਭ ਤੋਂ ਵੱਡਾ ਦਾਨ ਦੇ ਦਿਓ, ਬੰਦਗੀ ਵਾਲਿਆਂ ਦੀ ਚਰਨਾਂ ਦੀ ਧੂੜ। ਜਦੋਂ ਅਸੀਂ ਪੜ੍ਹਨੇ ਹੁਣ, ਕਈ ਵਾਰੀ ਕਈ ਸੱਜਣ ਕਹਿੰਦੇ ਨੇ ਵੀ ਇਹ ਧੂੜ ਸ਼ਬਦ ਜਿਹੜਾ ਨਾ ਕੱਲਾ ਨਿਮਰਤਾ ਦਾ ਲਖਾਇਕ ਹੈ ਕਿ ਨਿਮਰਤਾ ਧਾਰਨ ਕਰੇ। ਮੈਂ ਕਹਿੰਦਾ ਬਿਲਕੁਲ ਥੋੜੀ ਕਿ ਧੂੜ ਲੈਂਦਾ ਹੀ ਹੋਵੇ ਜਿਹਦੇ ਕੋਲ ਨਿਮਰਤਾ ਹੋਵੇ। ਇਹ ਕਦੀ ਜ਼ਿੰਦਗੀ ਵਿੱਚ ਭੁੱਲਿਓ ਨਾ ਕਿ ਦੋ ਚੀਜ਼ਾਂ ਰੂਹਾਨੀਅਤ ਦਾ ਅਸਰ ਬੜੀ ਜਲਦੀ ਕਬੂਲਦੀਆਂ ਜੀ। ਵੈਸੇ ਤੁਸੀਂ ਜਿੱਥੇ ਚਲੇ ਜਾਓ ਚੀਜ਼ ਕਬੂਲਦੀ। ਅਸੀਂ ਪਤਾ ਨੀ ਕਿਹੜੇ ਭੁਲੇਖੇ ਵਿੱਚ, ਕਿਹੜੇ ਭਰਮ ਵਿੱਚ ਤੁਰੇ ਫਿਰਨੇ। ਮੈਂ ਕਹਿੰਦਾ ਗੁਰਸਿੱਖੀ ਦੀ ਗੱਲ ਕਰਨ ਤੋਂ ਪਹਿਲਾਂ, ਸਿੱਖੀ ਕਮਾਉਣ ਤੋਂ ਪਹਿਲਾਂ ਸਿੱਖੀ ਦੀ ਗੱਲ ਕਰਨ ਦਾ ਸਵਾਦ ਹੀ ਨਹੀਂ ਹੁੰਦਾ। ਸਿੱਖੀ ਦੀ ਗੱਲ, ਹੁਣ ਇੱਕ ਬੰਦਾ ਡਾਕਟਰ ਬਣਦਾ, ਉਹ ਅਜੇ ਪਹਿਲੇ ਦਿਨ ਅਜੇ ਮੈਟ੍ਰਿਕ ਤੱਕ ਪੜ੍ਹਦਾ ਹੋਵੇ, ਦਸਵੀਂ ਚ ਪੜ੍ਹਾ ਹੋਵੇ, ਤੇ ਗੱਲਾਂ ਉਹ PhD ਦੀਆਂ ਕਰਨ ਲੱਗ ਪਏ ਤੇ ਆਸੂ ਹੀ ਨਹੀਂ ਜਾਂਦੀ ਹੈ। ਹੁਣ ਉਹਦੇ ਕੋਲ ਕੋਈ ਤਜਰਬਾ ਨੀ, ਕੋਈ ਉਹਦੇ ਕੋਲ ਡਿਗਰੀ ਨੀ, ਕੋਈ ਉਹਦੇ ਕੋਲ ਆਪਣੀ ਪ੍ਰੈਕਟਿਸ ਨਹੀਂ। ਤੇ ਜੇ ਐਵੇਂ ਲੋਕਾਂ ਵਿੱਚ ਫਿਰ ਡਾਈ ਗਿਆ ਤੇ ਲੋਕੀ ਕਹਿਣਗੇ ਮੂਰਖਾ ਪਹਿਲਾਂ ਚਾਰ ਦਿਨ ਪੜ੍ਹ ਲੈ ਫਿਰ ਗੱਲ ਕਰ। ਹੁਣ ਜਦੋਂ ਅਸੀਂ ਇੱਕੋਦਮ ਖੰਡਨ ਕਰ ਦਿੰਦੇ ਹਾਂ ਵੀ ਧੂੜ ਦੀ ਗੱਲ ਕੋਈ ਨੀ ਜੀ, ਮੈਂ ਕਹਿੰਦਾ ਅਸਲ ਵਿੱਚ ਦੋ ਚੀਜ਼ਾਂ ਬੰਦਗੀ ਦਾ ਸਭ ਤੋਂ ਵੱਧ ਅਸਰ ਕਬੂਲਦੀਆਂ ਨੇ। ਇੱਕ ਜ਼ਮੀਨ ਤੇ ਪਈ ਹੋਈ ਮਿੱਟੀ ਤੇ ਦੂਜਾ ਚੱਲਦਾ ਹੋਇਆ ਪਾਣੀ। ਪਾਣੀ ਤੇ ਮਿੱਟੀ, ਸਾਨੂੰ ਦੇਖਦਾ ਬੰਦੇ ਦਾ ਕੇਵਲ ਸਰੀਰ, ਜਦੋਂ ਕੋਈ ਬੰਦਗੀ ਵਿੱਚ ਜੁੜਦਾ ਸੱਚ ਜਾਣੋ, ਉਹਦੇ ਸਰੀਰ ਦੇ ਵਿੱਚੋਂ ਇਹੋ ਜਿਹੀਆਂ ਵੇਵਸ ਨਿਕਲਦੀਆਂ ਨੇ, ਇਹੋ ਜਿਹੀਆਂ ਤਰੰਗਾਂ, ਇਹੋ ਜਿਹੀਆਂ ਕਿਰਨਾਂ ਨਿਕਲਦੀਆਂ ਨੇ ਕਿ ਜੇ ਕਿਤੇ ਪਾਣੀ ਨੇੜੇ ਹੋਵੇ ਤੇ ਪਾਣੀ ਉਹਨਾਂ ਕਿਰਨਾਂ ਨੂੰ ਜਜ਼ਬ ਕਰ ਜਾਂਦਾ ਤੇ ਜਿਸ ਧਰਤੀ ਤੇ ਉਹ ਪੈਰ ਰੱਖ ਗਿਆ ਉਸ ਧਰਤੀ ਦੀ ਮਿੱਟੀ ਵੀ ਅਸਰ ਕਬੂਲ ਜਾਂਦੀ। ਇਹਦੇ ਵਿੱਚ ਤਾਕਤ ਹੈ, ਸਿਮਰਨ ਵਿੱਚ ਤਾਕਤ ਹੈ। ਤੇ ਮੈਂ ਸਿਰਫ ਇੱਕ ਉਦਾਹਰਣ ਦੇਣੀ ਚਾਹੁੰਦਾ, ਅੱਜ ਟੀਕਰਾ ਤੇ ਰੀਠੇ ਦੀ ਗੱਲ ਕਰਦੇ। ਕੀ ਕਾਰਨ ਕਿ ਜਿਸ ਰੀਠੇ ਦੇ ਥੱਲੇ ਗੁਰੂ ਖਲੋ ਗਏ ਨੇ, ਭਾਵੇਂ ਕੋਈ ਤਰਕ ਨਾਲ ਖੰਡਨ ਕਰੀ ਗਿਆ, ਕਿਉਂਕਿ ਤਰਕ ਤਾਂ ਇੱਕ ਦਲੀਲ ਤਾਂ ਇੱਕ ਛੁਰੀ ਹੈ ਜਿਹੜੀ ਹਰ ਚੀਜ਼ ਨੂੰ ਕੱਟ ਸਕਦੀ। ਛੁਰੀ ਦੇ ਸਾਹਮਣੇ ਕੋਈ ਚੀਜ਼ ਆ ਜਾਏ ਉਹਨੇ ਕੱਟਣੇ ਕੱਟਣੇ। ਜੇ ਕਹੀਏ ਵੀ ਛੁਰੀ ਦੇ ਸਾਹਮਣੇ ਕੋਈ ਧਰਮੀ ਬੰਦਾ ਲੈ ਗਏ, ਤਲਵਾਰ ਦਾ ਕੰਮ ਕੱਟਣਾ, ਗੁਰੂ ਤੇਗ ਬਹਾਦਰ ਜੀ ਦੇ ਸੀਸ ਨੂੰ ਵੀ ਧਰ ਤੋਂ ਕੱਟ ਦਿੱਤਾ, ਤਲਵਾਰ ਨੇ ਤੇ ਨਹੀਂ ਕਿਹਾ ਮੈਂ ਨੀ ਕੱਟਣਾ, ਕਿਉਂਕਿ ਉਹਦਾ ਸੁਭਾਅ ਹੀ ਹੁੰਦਾ ਉਹਨੇ ਕੱਟਣੇ ਕੱਟਣੇ। ਦਲੀਲ ਹਰ ਚੀਜ਼ ਨੂੰ ਕੱਟ ਸਕਦੀ ਹੈ। ਤੇ ਮੈਂ ਬੇਨਤੀ ਕਰਾਂ ਕਿ ਉਸ ਰੇਠੇ ਨੇ, ਉਸ ਤਾਣੀ ਨੇ ਮੇਰੇ ਸਾਹਿਬ ਗੁਰੂ ਨਾਨਕ ਦੇਵ ਜੀ ਦੀ ਰੂਹਾਨੀਅਤ ਦੇ ਅਸਰ ਨੂੰ ਕਬੂਲਿਆ ਨਹੀਂ ਕਿ ਜਿਸ ਥੱਲੇ ਗੁਰੂ ਖਲੋ ਗਿਆ ਉਸ ਤਾਣੀ ਦੇ ਫਲ ਵੀ ਵਿਖੇ ਹੋ ਗਏ। ਸਾਹਿਬ ਕਹਿੰਦੇ ਨੇ ਇਸ ਕਰਕੇ ਚਰਨਾਂ ਦੀ ਧੂੜ ਮੰਗੀ ਦੀ ਏ ਕਿ ਬੰਦਗੀ ਵਾਲੇ ਦੇ ਜਿੱਥੇ ਪੈਰ ਪੈ ਜਾਣ, ਚਰਨ ਪੈ ਜਾਣ, ਸ਼ਰਤ ਕੇ ਬੰਦਗੀ ਵਾਲਾ ਹੋਵੇ, ਜਿੱਥੇ ਉਹਦੇ ਚਰਨ ਪੈ ਜਾਣ ਤੇ ਪਿਆਰਿਓ ਉਹ ਮਿੱਟੀ ਵੀ ਪਵਿੱਤਰ ਹੋ ਜਾਂਦੀ ਏ। ਤਾਂ ਹੀ ਦਾਤਾ ਜੀ ਨੇ ਕਿਹਾ ਜਿੱਥੇ ਨਾਮ ਜਪੀਆ ਪ੍ਰਭ ਪਿਆਰੇ ਤੇ ਅਸਰ ਸੋਇਨ ਚੁਬਾਰੇ, ਜਿੱਥੇ ਨਾਮ ਨਾ ਜਪੀਆ ਮੇਰੇ ਗੋਇੰਦਾ ਸਹੀ ਨਗਰ ਉਜਾੜੀ। ਸਾਹਿਬ ਕਿਰਪਾਲੂ ਜੀ ਕਹਿੰਦੇ ਕਿਰਪਾ ਕਰੋ ਦਾਤਾ ਜੀ, ਨਾਨਕ ਮੰਗੈ ਸੰਤ ਰਵਾਲਾ। ਅਸੀਂ ਤਾਂ ਰੋਜ ਮੰਗ ਕੇ ਸੋਨੇ ਹੀ। ਦੇਖੋ ਜਿਹੜੀ ਚੀਜ਼ ਅਸੀਂ ਰਾਤ ਮੰਗਦੇ ਹਾਂ, ਕੰਮ ਜਿਹੜਾ ਸਵੇਰੇ ਕਰਨਾ ਹੋਵੇ ਰਾਤ ਨੂੰ ਤਿਆਰੀ ਕਰਨੀ। ਕਈ ਵਾਰੀ ਕਹਿੰਦੇ ਹਾਂ ਵੀ ਬਸਤਰ ਆਪਣੇ ਸਵੇਰੇ ਵਕਤ ਨਾਲ ਰੱਖ ਦਈਏ, ਰਾਤ ਨੂੰ ਰੱਖ ਲੈਂਦੇ ਹਾਂ ਸਮਾਨ ਵੀ ਵਕਤ ਨਾਲ ਸਵੇਰੇ ਜੋਬ ਤੇ ਜਾਣ। ਤੇ ਜਿਹੜੀ ਚੀਜ਼ ਰਾਤ ਸਾਂਭ ਕੇ ਰੱਖੀ ਹੋਵੇ, ਸਵੇਰੇ ਉੱਠਦੇ ਸਾਰ ਜੋਬ ਤੇ ਜਾਣ ਲੱਗੇ, ਉਸ ਚੀਜ਼ ਨੂੰ ਆਪਾਂ ਪਾਉਂਦੇ ਹਾਂ ਜਾਂ ਪ੍ਰਸ਼ਾਦਾ ਪਾਣੀ ਹੱਥ ਚ ਪਕੜਨੇ, ਖਾਣ ਨੂੰ ਸਮਾਨ ਲੈਂਦੇ। ਮੈਂ ਕਹਿੰਦਾ ਗੁਰੂ ਜੀ ਰੋਜ਼ ਸੌਣ ਲੱਗਿਆ ਸਾਨੂੰ ਕਹਿੰਦੇ ਨੇ ਕਿ ਸਵੇਰ ਦਾ ਤੇਰੇ, ਜੇ ਰੱਬ ਨੇ ਤੈਨੂੰ ਜ਼ਿੰਦਗੀ ਦਿੱਤੀ ਨਾ, ਤੇ ਸਵੇਰ ਦਾ ਤੇਰਾ ਸਭ ਤੋਂ ਪਹਿਲਾ ਕੰਮ ਇਹ ਹੋਵੇ ਕਿ ਅਰਦਾਸ ਕਰਕੇ ਸੌਂ ਕੀ ਕਿ ਅੰਤਰ ਜਾਮੀ ਪੁਰਖ ਵਿਧਾਤੇ, ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਕਿਹਾ, ਸੁਖ ਮੰਗੈ ਮੂਕੋ ਕਰ ਸੰਤਨ ਕੀ ਧੁਰੇ। ਬਸ ਮੈਨੂੰ ਸਭ ਤੋਂ ਵੱਡਾ ਸੁਖ ਇਹ ਵੇ ਕਿ ਰੱਬ ਦੀ ਬੰਦਗੀ ਕਰਨ ਵਾਲਿਆਂ ਦੀ ਧੂੜ ਬਣਾ, ਉਹਨਾਂ ਦੇ ਚਰਨਾਂ ਨਾਲ ਜੋੜ ਦੇ। ਤੇ ਦੇਖੋ ਇੱਕ ਦਿਨ ਇੱਕ ਸੱਜਣ ਦੇ ਮੈਂ ਸ਼ਬਦ ਪੜ੍ਹ ਰਿਹਾ ਸਾਂ, मैं सिर्फ गुण वाला पक्ष लैना कि तुलसी जी चित्रकूट विच बैठे जिन्हां ने रामचरित मानस लिखे रामचंद्र जी की बड़ी उपमा उन्होंने की थी। उन्होंने एक गल बड़ी सोहनी कही, उन्होंने एक दोहरा होंगे, एक तुक उन्होंने एक जड़ी पंक्ति रहीम की उचारण की हुई। कहने रहीम जी गए ने तुलसी मिलने, तो उस वेले उथे एक सम्राट आया, बादशाह आया, जिहड़ा सम्राट तुलसी जी नूं मिलन आया सी, हाथी ते चढ़ के आया। हाथी की करदा ते सम्राट ते थले उतरिया, हाथी अपने पैरां नूं मिट्टी नूं उडांदा सी, ते सुंड नाल उस मिट्टी नूं सोग के ना जमीन तो चुक के ते अपने सिर दे उत्ते सटे गया। हुण दोनों कवि ने, रहीम भी कवि ते तुलसी भी कवि, उन्हां आउंदिआं सार रहीम ते इक सवाल कर दिता। ਉਹ ਸਵਾਲ ਕੀ ਸੀ? ਕਹਿਣ ਲੱਗੇ, ਦੂਰ ਚੜਾਵਤ ਸ਼ੀਸ਼ ਪਰ ਕਹੋ ਰਹੀਮ ਕਿਆ ਕਾਜ। ਉਹਨਾਂ ਸਵਾਲ ਕੀਤਾ ਰਹੀਮ ਤੇ, ਮੈਂ ਇਹ ਅਰਥ ਕਰਦਿਆ, ਦੂਰ ਦਰਾਜ ਚੜਾਵਤ ਸ਼ੀਸ਼ ਪਰ ਕਹੋ ਰਹੀਮ ਕਿਆ ਕਾਜ, ਕਿ ਰਹੀਮ ਤੂੰ ਬੜਾ ਪਿਆਰਾ ਬੰਦਾ ਵਿਦਵਾਨ ਹੈ, ਆ ਮੈਨੂੰ ਦੱਸ, ਹਾਥੀ ਜ਼ਮੀਨ ਤੋਂ ਮਿੱਟੀ ਪੱਟ ਕੇ ਆਪਣੇ ਸਿਰ ਦੇ ਉੱਤੇ ਕਿਉਂ ਚੜਦਾ ਪਿਆ? ਦੂਰ ਚੜਾਵਤ ਸ਼ੀਸ਼ ਪਰ ਕਹੋ ਰਹੀਮ ਕਿਆ ਕਾਜ। ਹੁਣ ਰਹੀਮ ਹੀ ਅਗਲਾ ਸਿਆਣਾ, ਉਹ ਕਹਿੰਦਾ, ਤੁਲਸੀ ਜੀ ਤੁਸੀਂ ਕਰਦੇ ਹੋ ਰਾਮ ਚੰਦਰ ਦੀ ਉਪਮਾ, ਤੁਸੀਂ ਲਿਖਦੇ ਹੋ ਰਾਮ ਜੀ ਦੇ ਬਾਰੇ, ਤੇ ਹਾਥੀ ਇਸ ਕਰਕੇ ਤੁਹਾਡੇ ਨੇੜੇ ਮਿੱਟੀ ਪਿਆ ਪੱਟਦਾ ਹੈ ਕਿ ਰਾਮ ਕੇ ਭਗਤ ਹੈ, ਕਿਤੇ ਮੈਨੂੰ ਵੀ ਉਹ ਕਿਣਕਾਂ ਮਾਤਰ ਧੂੜ ਦਾ ਮਿਲਦਾ ਹੈ ਜਿਸ ਧੂੜ ਦੇ ਨਾਲ ਗੌਤਮ ਰਿਸ਼ੀ ਦੀ ਘਰਵਾਲੀ ਦਾ ਪਾਰ ਉਤਾਰਾ ਹੋ ਗਿਆ। ਕਹਿਣ ਲੱਗੀ, ਮਿੱਟੀ ਇਸ ਕਰਕੇ ਪੱਟਦਾ ਪਿਆ ਕਿਤੇ ਉਹਦੇ ਚਰਨਾਂ ਦੀ ਧੂੜ ਮਿਲ ਗਿਆ। ਇਹ ਪੂਰਾ ਦੋਹਰਾ ਹੈ ਕਿ ਦੂਰ ਜੜਾਵਤ ਸੀਟ ਪਰ ਕਹੋ ਰਹੀਮ ਕਿਆ ਕਾਜ। ਅੱਗੋਂ ਰਹੀਮ ਨੇ ਉੱਤਰ ਦਿੱਤਾ, ਕਹਿਣ ਲੱਗੇ, ਜੇ ਰਜ ਰਿਸ਼ ਪਤਨੀ ਤਰੀ ਸੋ ਦੁੰਦਤ ਹੈ ਗਜਰਾਜ। ਰਿਸ਼ ਪਤਨੀ ਦਰ ਤੇ ਜਿਸ ਤਰ੍ਹਾਂ ਅਹਿਲਿਆ ਵਰਗੀ, ਰਿਸ਼ੀ ਗੌਤਮ ਦੀ ਇਸਤਰੀ ਪਰਣ ਬਣੀ ਤਰ ਗਈ ਏ, ਹਾਥੀ ਉਸ ਮਿੱਟੀ ਨੂੰ ਲੋਚਦਾ ਪਿਆ। ਮੈਂ ਕਹਿੰਦਾ, ਸਿੱਖਾਂ ਤੁਲਸੀ ਦੇ ਨੇੜੇ ਤੇ ਪਤਾ ਨੀ ਹੋਇਆ ਸੀ ਕਿ ਨਹੀਂ, ਤੂੰ ਸਤਿਗੁਰੂ ਦੇ ਰੋਜ ਚੜ ਕੇ ਆਉਂਦਾ, ਕਦੀ ਭੁੱਲੀ ਨਾ ਸੰਗਤ ਦੇ ਚਰਨਾਂ ਦੀ ਧੂੜ ਵਿੱਚ ਗੁਰੂ ਦੀ ਧੂੜ ਪਈ ਹੁੰਦੀ, ਉਸ ਧੂੜ ਨੂੰ ਆਪਣੇ ਮਸਤਕ ਤੇ ਲਾਈ, ਕਿਉਂਕਿ ਰੱਬ ਮੇਰ ਕਰੇ ਪੈਰਾਂ ਦੀ ਧੂੜ ਮੱਥੇ ਤੇ ਲਾਈ ਵੀ ਤਾਂ ਕਿ ਮੱਥਾ ਆਕੜ ਕੇ ਚੱਲਦਾ ਹੈ, ਕਿਤੇ ਇਸ ਮੱਥੇ ਨੂੰ ਵੀ ਚਰਨਾਂ ਦੀ ਧੂੜ ਬਣਦੀ ਜਾ ਚੱਲਦਾ। ਇਹੀ ਕਾਰਨ ਕਿ ਧੂੜ ਚੁੱਕ ਕੇ ਮੱਥੇ ਤੇ ਲਾਏ, ਕਿਉਂਕਿ ਇਹ ਨੀ ਚੁੱਕਦਾ। ਜੇ ਕਿਤੇ ਇਹਨੂੰ ਸਮਝ ਪੈ ਜਾਏ, ਧੰਨ ਗੁਰੂ ਗ੍ਰੰਥ ਸਾਹਿਬ ਮੇਰ ਕਰੇ ਹਜ਼ੂਰ ਧੰਨ ਗੁਰੂ ਅਰਜੁਨ ਦੇਵ ਸਾਨੂੰ ਵੀ ਆਪਣੇ ਚਰਨ ਸ਼ਰਨ ਬਖਸ਼ਣ। ਅੱਜ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।